ਸਤਨਾਮ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਨਾਵਾਂ ਪ੍ਰੀਤਮ ਜਾਨ ਲਿਹੋ ਮਨ ਮਾਹੇ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਿਹੋ ਮਨ ਮਾਹੇ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੇ ਜਬ ਹੇ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੇ ਕੋ ਕਾਮਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗਿਆਨ ਧਿਆਨ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਦ ਰੱਖੀ ਮੇਰੀ ਬੇਸਮਾਰ ਅਥਾਹ ਅਗੰਤ ਅਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾ शरण मेरे दीन दयाला। सुख सागर मेरे गुरु गोपाला, कर कृपा नानक गुण गावे, रखो शर्म असाड़ी जीओ। सतगुरु गरीब नवाज चवर शतर दे मालक साहिब श्री गुरु ग्रंथ साहिब महाराज जी दी पावन पवित्र हजूरी अंदर धन धन सतगुरु श्री गुरु रामदास महाराज जी दे पावन पवित्र स्थान, जिस नूं शहीदां दे सरताज मालक ने आप बाणी च वडियाया है, डिठी सभी था नहीं तुद जिहिया, बदहो पुरख बिदाती तां तूं सोहिया, वसदी सगन अपार अनूप रामदासपुर, हर हर नानक कसमद जाहे नाय रामदास सर। जो दाते ने आप दया करके इस पावन स्थान की महानता दर्शाई और इस पावन स्थान अंदर आप जी ने हाजरियां भरियां हैं, और बहुत बड़ा सुभाग है जिन्हां जीवां नूं रोज़ इस पावन स्थान च बैठन दी, गुरबाणी कीर्तन सरवण करन दी दात प्राप्त हुंदी है, और उस पावन स्थान तों गरीब नवाज जो सानू अमृत वेले पावन उपदेश अपना पावन हुक्मनामा बख्शिश करते हैं, और गुरु ना प्यार रखने वाले उस हुक्म नू सरवण करते हैं, और वो जतन करते हैं कि इस हुक्म ते चलिया जाए और साडे जीवन अंदर गरीब नवाज आनंद खेड़ा बनावे। उस पावन उपदेश दे कथा विचार आप जी पावन स्थान गुरुद्वारा मंजी साहिब दीवान हाल विखे रोज बैठ के सरवण करते हो। आओ आप कुछ समय एकाग्रता बनाइए और उस मालक तो ये दात मंगिए, दाता तेरी बाणी पढ़नी शुद्ध पढ़नी ही बड़ी औखी है, और उन्हों विचारना तो होर दूर की गल है। वो दाता विचार तो आप ही जानता है, असी उस मालक वालों बख्शी तुस बुद्धि अनुसार विचार करांगे सरवण करांगे, सानू मालक बल बख्शे, और आपां सारे एक बार प्यार ना फतेह बुलाइए ता कि साडी रसना च आनंद आ जाए, रस आ जाए। वाहिगुरु जी का खालसा, वाहिगुरु जी की फतेह। गरीब नवाज ने अज जो सानू पावन हुक्मनामा बख्शिश किया है, दीन दुनिया के मालक श्री गुरु तेग बहादुर साहिब महाराज जी ਜਿਨ੍ਹਾਂ ਦਾ ਨਾਮ ਸੁਣਦਿਆਂ ਹੀ ਜੀਵ ਦਾ ਮਨ ਟਿਕ ਜਾਂਦਾ ਹੈ, ਇਹਨਾਂ ਉਹ ਮਾਲਕ ਟਿਕਾਸ ਸਨ। ਔਰ ਉਹਨਾਂ ਦੀ ਬਾਣੀ ਅੰਦਰ ਇੰਨਾ ਵਿਰਾਗ ਪ੍ਰੇਮ ਹੈ, ਔਰ ਦੁਨੀਆਂ ਦਾ ਕੋਈ ਆਦਮੀ ਉਸ ਨੂੰ ਧਿਆਨ ਨਾ ਪੜ੍ਹੇ, ਉਸ ਬਾਣੀ ਨੂੰ ਪੜ੍ਹਦਿਆਂ ਉਹਦਾ ਮਨ ਮਾਲਕ ਨਾਲ ਜੁੜ ਜਾਂਦਾ ਹੈ। ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਔਰ ਸਾਨੂੰ ਬੜੇ ਪਿਆਰ ਨਾਲ ਕਹਿ ਕੇ ਉਸ ਪਰਮਾਤਮਾ ਨਾਲ ਜੋੜਨ ਦਾ ਯਤਨ ਕਰ ਰਹੇ ਹਨ। ਸੋਰਠ ਰਾਗ ਅੰਦਰ ਉਹਨਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ, ਆਓ ਪਿਆਰ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਮਾ, ਪ੍ਰੀਤਮ ਜਾਨ ਲਿਹੁ ਮਨ ਮਾਹੀ।
ਔਰ ਗਰੀਬ ਨਿਵਾਜ ਜੀ ਨੇ ਜੋ ਉਪਦੇਸ਼ ਹੈ ਇੱਥੇ, ਪ੍ਰੀਤਮ ਪਿਆਰਾ ਐ ਪਿਆਰੇ, ਉਹਨਾਂ ਆਪਣੇ ਸਰੋਤਿਆਂ ਨੂੰ ਆਪਣੇ ਗੁਰਸਿੱਖਾਂ ਨੂੰ ਪ੍ਰੀਤਮ ਵੀ ਆਖਿਆ ਹੈ, ਪਰਮਾਤਮਾ ਨੂੰ ਵੀ ਪ੍ਰੀਤਮ ਆਖਿਆ ਹੈ। ਗਰੀਬ ਨਿਵਾਜ ਜੀ ਨੇ ਬੜੇ ਹੀ ਨੇਹ ਦੇ ਨਾਲ ਕਿਸੇ ਵੱਡੇ ਤੋਂ ਵੱਡੇ ਔਗਣ ਆਰੇ ਨੂੰ ਵੀ ਕੋਈ ਮਾੜਾ ਸ਼ਬਦ ਨਹੀਂ ਆਖਿਆ ਹੈ, ਉਹਨੂੰ ਵੀ ਬੜੀ ਮਿਠਾਸ ਨਾਲ ਸਮਝਾਇਆ ਹੈ ਤਾਂ ਕਿ ਇਨਸਾਨ ਮਾਲਕ ਨਾਲ ਜੁੜ ਜਾਏ, ਉਹ ਸ੍ਰੇਸ਼ਟ ਰਸਤੇ 'ਤੇ ਤੁਰ ਪਵੇ। ਉਹਨਾਂ ਦੀ ਰਸਤਿਆਂ 'ਚ ਇੰਨਾ ਰਸ ਹੈ, ਇੱਥੋਂ ਤੱਕ ਕਿ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਦਾ ਵੀ ਉਹਨਾਂ ਵਿਰੋਧ ਨੇ ਕੀਤਾ ਹੈ। ਦੇਖੋ ਉਹਨਾਂ ਦੇ ਮਸਤਕ ਵਿੱਚ ਧੀਰ ਮੱਲ ਇੱਥੋਂ ਤੱਕ ਸੋਚੀ ਬੈਠਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਰ ਦਿੱਤਾ ਜਾਏ ਅਤੇ ਮੈਂ ਇਸ ਗੱਦੀ ਦਾ ਮਾਲਕ ਬਣ ਜਾਵਾਂ। ਗੁਰੂ ਨੂੰ ਵੀ ਮਾਰਨ ਦਾ ਯਤਨ ਹੈ। ਬਾਬਾ ਬਕਾਲਾ ਸਾਹਿਬ ਵਿਖੇ ਸੀਹੇ ਮਨ ਮਸੰਦ ਤੋਂ ਗੋਲੀ ਵੀ ਚਲਵਾਏ ਔਰ ਮੇਰੇ ਮਾਲਕ ਦੇ ਮੱਥੇ 'ਚ ਗੋਲੀ ਆ ਕੇ ਵੱਜੀ। ਉਹਨਾਂ ਕੋਈ ਐਸਾ ਸ਼ਬਦ ਨਹੀਂ ਕਿਹਾ ਕਿ ਤੇਰੇ ਨਾਲ ਵੇਖਾਂਗੇ ਆਹ ਕਰਾਂਗੇ, ਔਰ ਇਹ ਸ਼ਬਦ ਆਏ ਕਹੇ ਸਨ ਭਲੇ ਧੀਰ ਮੱਲ ਭਲੇ ਧੀਰ ਮੱਲ, ਉਹਨੂੰ ਭਲਾ ਆਖ ਰਹੇ ਹਨ। ਔਰ ਬਾਬਾ ਫਰੀਦ ਜੀ ਦਾ ਉਹ ਬਚਨ, ਫਰੀਦ ਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਔਰ ਜਦੋਂ ਇਨਸਾਨ ਕਰੇ ਕੁਛ ਨਾ ਇਹ ਕਹਿ ਦੇ ਤੈਨੂੰ ਵੇਖਾਂਗਾ, ਸਮਝ ਲਓ ਉਹ ਵੀ ਉਹਦੇ ਬਰਾਬਰ ਹੋ ਗਿਆ, ਉਹਦੇ ਅੰਦਰ ਵੀ ਉਹ ਈਰਖਾ ਆ ਗਏ। ਔਰ ਉਹ ਐਸੇ ਦਾਤੇ ਸਨ ਜਿਹੜੇ ਦੁਸ਼ਮਣ ਨੂੰ ਵੀ ਇਹ ਸ਼ਬਦ ਨਹੀਂ ਬੋਲਦੇ, ਵੇਖੋ ਵੀ ਆਪਣੇ ਪਿਆਰਿਆਂ ਨੂੰ ਬੜੇ ਪਿਆਰ ਨਾਲ ਗੱਲ ਲਾਉਂਦੇ ਹਨ। ਔਰ ਉਹ ਕਹਿ ਰਹੇ ਹੈ ਪਿਆਰੇ ਹੈ ਪ੍ਰੀਤਮ, ਆਪਣੇ ਮਨ ਵਿੱਚ ਜਾਣ ਲੈ। ਅਸਲ 'ਚ ਮਹਾਰਾਜ ਜੀ ਕਹਿੰਦੇ ਪ੍ਰੀਤਮ ਜਾਣ ਲਿਹੋ ਮਨ ਮਾਹੇ, ਉਹ ਕਹਿੰਦੇ ਅਸਲ 'ਚ ਜਿਹੜਾ ਪਿਆਰਾ ਵਾਹਿਗੁਰੂ ਤੇਰੇ ਮਨ ਵਿੱਚ ਹੀ ਹੈ, ਉਹਨੂੰ ਵੀ ਜਾਣਨਾ ਕਰ, ਅਤੇ ਫਿਰ ਇਹ ਸਮਝ ਆਏਗੀ। ਜੇ ਕੇਵਲ ਅਸੀਂ ਇਹ ਸੁਣ ਲਿਆ ਵੀ ਕੋਈ ਸਾਥੀ ਨਹੀਂ ਕੋਈ ਬੇਲੀ ਨਹੀਂ, ਉਹਦੀ ਬਾਣੀ ਨੂੰ ਅੰਦਰ ਵਸਾਇਆ ਨਹੀਂ, ਤਾਂ ਮਨੁੱਖ ਉੱਥੇ ਦਾ ਉੱਥੇ ਰਹਿ ਜਾਏਗਾ। ਸੁਣਨ ਦਾ ਰੋਜ਼ ਹੈ, ਕੋਈ ਸਾਥੀ ਨਹੀਂ ਹੈ ਕੋਈ ਬੇਲੀ ਨਹੀਂ ਹੈ, ਨਾ ਕੋ ਸਾਥੀ ਨਾ ਕੋ ਬੇਲੀ, ਵਿਦਣ ਖੂਹ ਹੀ ਮੁੰਦ ਅਕੇਲੀ, ਇਕੱਲਿਆਂ ਹੀ ਜਾਣਾ ਹੈ, ਆਇਆ ਵੀ ਅਕੇਲਾ ਹੈ, ਆਵਤ ਅਕੇਲਾ ਜਾਤ ਅਕੇਲਾ, ਔਰ ਜਦੋਂ ਜਾਏਗਾ ਉਦੋਂ ਵੀ ਇਕੱਲਿਆਂ ਰਹਿ ਜਾਣਾ ਹੈ, ਇਹਦੇ ਨਾਲ ਕਿਸੇ ਨੇ ਨਹੀਂ ਜਾਣਾ। ਕਹਿਣ ਲੱਗੇ ਆਪਣੇ ਮਨ ਵਿੱਚ ਇਹ ਪੱਕੀ ਗੱਲ ਜਾਣ ਲੈ, ਮਨ ਮਾਹੇ, ਤੇਰੇ ਮਨ 'ਚ ਪੱਕੀ ਗੱਲ ਆ ਜਾਏ, ਤੂੰ ਇਹ ਗੱਲ ਚੰਗੀ ਤਰ੍ਹਾਂ ਸਮਝਣਾ ਕਰ।
ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ।
ਔਰ ਉਹ ਕੀ ਕਹਿੰਦੇ ਆ, ਕਿਹੜੀ ਗੱਲ ਜਾਣ ਲੈ ਮਾਲਕ? ਕਹਿਣ ਲੱਗੇ ਦੁਨੀਆਂ ਆਪਣੇ ਸੁੱਖਾਂ ਨਾਲ ਜੁੜੀ ਹੋਈ ਹੈ, ਆਪਣੇ ਸੁੱਖ ਸਿਓ ਹੀ ਜਗ ਫਾਂਦਿਓ, ਫਸਿਆ ਹੋਇਆ ਹੈ। ਮਨੁੱਖ ਕੇਵਲ ਆਪਣੇ ਸੁੱਖਾਂ ਨਾਲ ਫਸਿਆ ਹੈ, ਸੁੱਖਾਂ ਦੇ ਵਿੱਚ ਲੀਨ ਹੈ। ਵੈਸੇ ਕੋਈ ਕਿਸੇ ਦਾ ਕੋਈ ਸਾਥੀ ਨਹੀਂ, ਨਾ ਕੋਈ ਭੂਆ ਹੈ, ਨਾ ਕੋਈ ਫੁੱਫੜ ਭੈਣ ਭਰਾ, ਨਾ ਕੋਈ ਮਾਸੀ ਚਾਚੀਆਂ ਤਾਈਆਂ, ਕੋਈ ਸਾਥੀ ਨਹੀਂ ਹੈ। ਵੈਸੇ ਕਾਕੋ ਮਾਤ ਪਿਤਾ ਕੋ ਕਾਕੋ ਕੌਣ ਪੁਰਖ ਕੀ ਜੋਈ, ਘੱਟ ਪੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ, ਰੇ ਬੌਰੇ ਤੋਂ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਔਰ ਮਾਲਕ ਕਹਿੰਦੇ ਜਿੱਦਣ ਤੇਰੇ ਅੰਦਰ ਮਾੜਾ ਜੇ ਉਹ ਸਵਾਸ ਰੁਕ ਗਏ, ਤੇਰੀ ਕਾਇਆ ਚੋਂ ਸਾਰਾ ਕੁਝ ਨਿਕਲ ਗਿਆ ਬੋਲਣ ਵਾਲਾ, ਤੇਰੇ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ, ਉਹਨਾਂ ਜਲਦੀ ਕਰਨਾ ਹੈ। ਔਰ ਕਹਿਣ ਲੱਗੇ ਉਹ ਤੈਨੂੰ ਇਸ ਤਰ੍ਹਾਂ ਕਹਿਣਗੇ, ਜਲਦੀ ਕੱਢ ਦਿਓ, ਕਾਲੀ ਕਰ ਦਿਓ। ਮਹਾਰਾਜ ਜੀ ਕਹਿੰਦੇ ਅਸਲ ਦੁਨੀਆ ਸੁੱਖਾਂ 'ਚ ਫਸੀ ਹੈ, ਕੋਈ ਹੋਰ ਕਿਸੇ ਦਾ ਸਾਥੀ ਬੇਲੀ ਨਹੀਂ ਹੈ। ਔਰ ਕੇਵਲ ਸੰਬੰਧ ਕੀ ਹੈ, ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਜਿੱਚਰ ਪਹਿਨਣ ਖਾਮਨੇ ਤਿੱਚਰ ਰੱਖਣ ਗੰਢ, ਜਿੱਤ ਦਿਨ ਕਿਸ ਨਾ ਹੋਵੇ ਤਿੱਤ ਦਿਨ ਬੋਲਣ ਗੰਧ। ਉਹ ਕਹਿੰਦੇ ਉਦੋਂ ਤੱਕ ਤੇਰੇ ਨਾਲ ਸੰਬੰਧ ਰੱਖਣਗੇ ਜਦੋਂ ਤੱਕ ਤੇਰੇ ਕੋ ਸੁੱਖ ਮਿਲਦਾ ਹੈ, ਤੇਰੇ ਕੋ ਚਾਰ ਕੁ ਪੈਸੇ ਹਨ, ਤੇਰੇ ਰਿਸ਼ਤੇਦਾਰ ਸੰਬੰਧੀ ਨੇੜੇ ਆ ਕੇ ਬੈਠਣਗੇ ਸਾਰੇ। ਔਰ ਜਦੋਂ ਕਿਤੇ ਤੇਰੇ 'ਤੇ ਬਿਪਤਾ ਆ ਪਈ, ਤੇਰੇ ਕੋ ਕੁਝ ਰਿਹਾ ਕੁਛ ਨਾ, ਉਹਨਾਂ ਬੰਦਿਆਂ ਨੇ ਉਲਟ ਬੋਲਣਾ ਸ਼ੁਰੂ ਕਰ ਦੇਣਾ ਹੈ, ਜਿਹੜੇ ਸਾਰੀ ਜ਼ਿੰਦਗੀ ਤੇਰੇ ਨਾਲ ਜੁੜੇ ਰਹੇ, ਸੁੱਖ ਮਾਣਦੇ ਰਹੇ, ਉਹਨਾਂ ਕਹਿ ਦੇਣਾ ਕਿ ਹੁਣ ਇਹ ਕਿਸੇ ਕੰਮ ਦਾ ਨਹੀਂ, ਤੇਰਾ ਸਾਥ ਛੱਡ ਜਾਣਗੇ, ਕਿਉਂਕਿ ਪ੍ਰੀਤ ਹੀ ਤੇਰੀ ਮਾਇਆ ਨਾਲ ਜੋੜੀ ਹੈ। ਜੇ ਸੱਚੇ ਦਿਲੋਂ ਤੇਰੇ ਨਾਲ ਹਿਰਦੇ ਦੇ ਪ੍ਰੇਮ ਨਾਲ ਜੁੜਦੇ, ਤੇਰਾ ਸਾਥ ਦਿੰਦੇ। ਵੇਖੋ ਜਦੋਂ ਮਨੁੱਖ ਜੁੜਦਾ ਹੀ ਮਾਇਆ ਨਾਲ ਹੈ, ਜੁੜਦਾ ਹੀ ਸੁੱਖ ਦੇ ਨਾਲ ਹੈ, ਉਦੋਂ ਕੋਈ ਵੀ ਸਾਥੀ ਨਹੀਂ ਬਣਦਾ ਹੈ। ਔਰ ਗੁਰੂ ਮਹਾਰਾਜ ਜੀ ਤਾਂ ਇੱਥੋਂ ਤੱਕ ਕਹਿੰਦੇ ਇਹ ਜਗ ਮੀਤ ਨਾ ਦੇਖਿਓ ਕੋਈ। ਵੇਖੋ ਵੀ ਉਪਦੇਸ਼ ਤਾਂ ਇਹ ਹੈ, ਪਰ ਅਸੀਂ ਵੇਖੀਏ ਕਿੰਨੇ ਕੁ ਮਿੱਤਰ ਸੱਜਣ ਬਣਾਈ ਬੈਠੇ ਹਾਂ, ਕਿੰਨੀ ਕੁ ਆਸ ਲਾਈ ਬੈਠੇ ਹਾਂ। ਜਦੋਂ ਆਸ ਟੁੱਟ ਦਿੰਦੀ ਹੈ, ਕਿਸੇ ਆਦਮੀ ਨੂੰ ਮਿਲ ਲਓ, ਤੁਸੀਂ ਆਪਣੀ ਗੱਲ ਕਰੋ, ਆਪਣੇ ਹਜ਼ਾਰਾਂ ਦੁੱਖ ਦੱਸੇਗਾ ਆ ਕੇ, ਮੈਂ ਫਲਾਣੇ ਨਾਲ ਆਹ ਪਰਪ ਕਾਰ ਕੀਤਾ, ਉਹਨੇ ਚੇਤੇ ਨਹੀਂ ਰੱਖਿਆ, ਮੈਂ ਆਹ ਭਲਾ ਕੀਤਾ, ਉਹ ਮੇਰਾ ਸਾਥ ਛੱਡ ਗਿਆ, ਕੋਈ ਸਾਥੀ ਨਹੀਂ ਹੈ। ਔਰ ਕਹਿਣ ਲੱਗੇ ਤੁਸੀਂ ਪਰਖ ਕੇ ਵੀ ਵੇਖ ਲਓ, ਕੋਈ ਸਾਥੀ ਨਹੀਂ ਬਣੇਗਾ। ਔਰ ਮਹਾਰਾਜ ਜੀ ਕਹਿਣ ਲੱਗੇ ਸਗਲ ਜਗਤ ਆਪਣੇ ਸੁੱਖ ਲਾਗਿਓ, ਦੁੱਖ ਮੈਂ ਸੰਗ ਨਾ ਹੋਏ। ਸੁੱਖ ਨਾ ਸਾਥ ਤਾਂ ਹੈ, ਪਰ ਜਿੱਦਣ ਤੇਰੇ 'ਤੇ ਦੁੱਖ ਆ ਬਣਿਆ, ਉਦੋਂ ਦੂਰ ਚਲੇ ਜਾਣਗੇ, ਦੌੜ ਜਾਣਗੇ, ਤੇਰੀ ਮਾਇਆ ਦੇ ਨਾਲ ਜੁੜੇ ਹਨ। ਔਰ ਗੁਰੂ ਅਮਰਦਾਸ ਮਹਾਰਾਜ ਕੋ ਇੱਕ ਸਿੱਖ ਹੈ, ਜਿੱਥੋਂ ਜਿਸ ਨੂੰ ਪਿੱਛੋਂ ਮਾਲਕ ਨੇ ਸਿੱਖੀ ਦਾ ਪ੍ਰਚਾਰਕ ਬਣਾਇਆ, ਔਰ ਉਹਦਾ ਪਰਿਵਾਰ ਨੇ ਪ੍ਰੇਮ ਚੰਦ ਨਾਂ ਰੱਖਿਆ। ਮਾਂ ਪਿਓ ਨਾਂ ਬੜੇ ਚੁਣਦਾ ਹੈ, ਵਧੀਆ ਨਾਂ ਚਾਹੀਦਾ ਹੈ, ਪਰ ਘਰ ਵਿੱਚ ਕਮੀ ਕੋਈ ਨਹੀਂ ਹੈ ਧਨ ਦੌਲਤ ਪੈਸੇ ਆਦਿਕ ਦੀ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਦੁਨੀਆਂ ਦੇ ਆਦਮੀ ਕੋਲ ਸਾਰਾ ਕੁਝ ਹੋਵੇ, ਇੱਕ ਮਦ ਦੂਜੇ ਤਰਨ ਤੀਜੇ ਅਤ ਤਨ ਧਾਮ, ਪਾਪ ਪਰੇ ਮਨ ਕਿਉਂ ਬਚੇ ਬਚੇ ਬਚਾਵੇ ਰਾਮ। ਕਹਿੰਦੇ ਬੱਚਾ ਪਰਿਵਾਰ ਵਿੱਚ ਹੈ, ਉਹਦੇ ਕੋਲ ਧਨ ਦੀ ਕਮੀ ਨਹੀਂ ਹੈ, ਮਾਇਆ ਦੀ ਕਮੀ ਨਹੀਂ ਹੈ, ਸ਼ਰਾਬ ਵੀ ਉਸ ਘਰ ਵਿੱਚ ਹੈ, ਜਵਾਨੀ ਦੀ ਅਵਸਥਾ ਹੈ, ਅਤੇ ਜੇ ਕਿਤੇ ਮਾਲਕ ਬਚਾਏ ਤਾਂ ਬਚ ਸਕਦਾ, ਨਹੀਂ ਤਾਂ ਪਾਪ ਕਰੇ ਬਿਨਾਂ ਬਚ ਨਹੀਂ ਸਕਦਾ ਹੈ। ਔਰ ਉਹਨੂੰ ਆਦਤ ਪੈ ਗਈ ਸ਼ਰਾਬ ਪੀਣ ਦੀ, ਪਿਓ ਨੇ ਆਖਿਆ ਜਾਇਦਾਦ ਬੜੀ ਹੈ, ਇਹ ਕਿਹੜੀ ਮੁੱਕ ਜਾਏਗੀ। ਔਰ ਪੀਂਦਿਆਂ ਪੀਂਦਿਆਂ ਆਖਰ ਉਹ ਸਾਧਨ ਘਟ ਗਏ, ਮਾਇਆ ਨਾ ਰਹੀ, ਕੋੜ ਦਾ ਰੋਗ ਹੋ ਗਿਆ, ਕੋੜੀ ਹੋਇਆ ਕੁਝ ਬੋਲਦਾ ਹੈ ਔਰ ਪਰਿਵਾਰ ਪੁੱਛਣ ਲਈ ਤਿਆਰ ਨਹੀਂ। ਇੱਥੋਂ ਤਾਂ ਇੱਕ ਦਿਨ ਘਰਵਾਈ ਨੇ ਕਹਿ ਤਾ, ਤੂੰ ਉੱਚੀਆਂ ਉੱਚੀਆਂ ਗੱਲਾਂ ਕਰਦਾ, ਤੈਨੂੰ ਅਸੀਂ ਉਹੀ ਘਰੋਂ ਕੱਢ ਦੇਣਾ ਹੈ। ਔਰ ਆਖਰ ਉਹਨਾਂ ਨੇ ਚੁੱਕ ਕੇ ਜਦੋਂ ਕੋਈ ਸਾਥੀ ਨਾ ਰਹਿ ਗਿਆ, ਬਾਹਰ ਕਿਸੇ ਦਰਖਤ ਥੱਲੇ ਜਾ ਕੇ ਬਿਠਾ ਦਿੱਤਾ। ਕਿਸੇ ਨੇ ਤਰਸ 'ਚ ਆ ਕੇ ਉਹਦੇ ਗਲ ਨਾਲ ਇੱਕ ਠੂਠਾ ਜਿਹਾ ਬੰਨ੍ਹ ਦਿੱਤਾ, ਔਰ ਤਰਸ 'ਚ ਆਇਆ ਨੇ ਕੁਝ ਪਾ ਜਾਣਾ, ਉਹਨੇ ਖਾ ਲੈਣਾ। ਉਹਨੂੰ ਅੱਜ ਪਤਾ ਲੱਗਾ ਵੀ ਇਹ ਮਾਇਆ ਦੇ ਸਾਧਨ ਸਾਥੀ ਨਹੀਂ ਸੀ, ਕੋਈ ਮੇਰਾ ਸਾਥੀ ਨਹੀਂ, ਔਰ ਉਹ ਸ਼ਰਾਬ ਨੇ ਇਹ ਜੀਵਨ ਐਸਾ ਵਿਗਾੜ ਦਿੱਤਾ ਮਾਇਆ ਨੇ। ਆਖਰ ਐਸਾ ਕੋਈ ਸਮਾਂ ਵੀ ਆਇਆ ਉਹਦਾ ਕੋਈ, ਜਦੋਂ ਕੋਈ ਸੰਗਤ ਗੋਇੰਦਵਾਲ ਸਾਹਿਬ ਆ ਰਹੀ ਹੈ, ਕਿਸੇ ਸਿੱਖਾਂ ਨੇ ਤਰਸ ਕਰਕੇ ਉਹਨੂੰ ਚੁੱਕ ਕੇ ਲਿਆ ਕੇ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਅਸਥਾਨ ਦੇ ਅੱਗੇ ਰੱਖ ਦਿੱਤਾ ਜਿੱਥੇ ਹੋਰ ਕੋੜੀ ਸਨ। ਉਹਨੇ ਇੱਕ ਸ਼ਬਦ ਪੜ੍ਹਦੇ ਰਹਿਣਾ, ਮੇਰਾ ਗਿਆ ਕਸੋਟਾ ਲੱਦ, ਕਿ ਮੇਰਾ ਕੋਈ ਜੀਵਨ ਗਿਆ ਹੁਣ ਲੱਭ ਪਿਆ ਹੈ। ਕਹਿਣ ਲੱਗਾ ਇੱਕ ਹੀ ਸਾਥੀ ਲੱਭਾ, ਹੁਣ ਕੋਈ ਸਾਥੀ ਨਹੀਂ ਹੈ। ਵੇਖੋ ਸਾਥੀ ਉਹਨੂੰ ਬਣਾਈ ਜਿਹੜਾ ਨਾਲ ਨਿਭੇਗਾ, ਸਾਥੀ ਜਿਹੜਾ ਪ੍ਰਭ ਏਕ, ਇੱਕੋ ਹੀ ਸਾਥੀ ਹੈ ਮਾਲਕ, ਜਿਹੜਾ ਤੁਹਾਡੇ 'ਤੇ ਦੁੱਖ ਆ ਜਾਏ ਸੁੱਖ ਆ ਜਾਏ ਸਾਥ ਨਹੀਂ ਸੜਦਾ ਹੈ, ਬਾਕੀ ਸਾਥ ਸੜ ਜਾਣਗੇ। ਸਮਾਂ ਬੀਤਦਾ ਗਿਆ ਔਰ ਸਿੱਖਾਂ ਨੇ ਆਖਿਆ, ਮਾਲਕ ਉਹ ਕੋੜੀ ਰੋਜ਼ ਪੜ੍ਹਦਾ ਰਹਿੰਦਾ ਹੈ, ਆਪ ਰਹਿਮਤ ਕਰੋ, ਗੁਰੂ ਦੁੱਖਾਂ ਵਾਲਿਆਂ ਨੂੰ ਵੀ ਸੁੱਖ ਦਿੰਦੇ ਹਨ। ਜਦੋਂ ਕੋਈ ਸਾਥੀ ਨਾ ਬਣਿਆ ਔਰ ਮੇਰੇ ਦਾਤੇ ਨੇ ਆਖਿਆ, ਅੱਜ ਜਿਸ ਜਲ ਵਿੱਚ ਅਸੀਂ ਇਸ਼ਨਾਨ ਕੀਤਾ ਇਹਨੂੰ ਲਿਆ ਕੇ ਉਹਦੇ 'ਚ ਇਸ਼ਨਾਨ ਕਰਾਓ, ਇਸ਼ਨਾਨ ਕਰਾਇਆ ਗਿਆ, ਉਹਦੀ ਦੇਹੀ ਕੰਚਨ ਵਰਗੀ ਹੋ ਗਈ, ਬਿਲਕੁਲ ਨਵਾਂ ਨਰੋਆ, ਔਰ ਉਹਨੂੰ ਉਹ ਥਾਂ ਲੱਭ ਪਿਆ, ਦਾਤੇ ਦਾ ਥਾਂ ਮਿਲ ਗਿਆ। ਉਹਨੂੰ ਇੱਕ ਸੋਹਣੀ ਜਿਹੀ ਫੁਲਕਾਰੀ 'ਚ ਲਪੇਟ ਕੇ ਰੱਖ ਦਿੱਤਾ ਪਾਸ। ਸਿੱਖਾਂ ਨੇ ਆਖਿਆ, ਮਾਲਕ ਇਹ ਬੜਾ ਸੁੰਦਰ ਲੱਗਦਾ, ਲਾੜੇ ਵਰਗਾ ਲੱਗਦਾ ਹੈ। ਕਹਿਣ ਲੱਗੇ, ਉੱਠੋ ਕੋਈ ਆਪਣੀ ਬੇਟੀ ਦਾ ਰਿਸ਼ਤਾ ਵੀ ਕਰ ਦਿਓ, ਜਿਹਨੂੰ ਕੋਈ ਨੇੜੇ ਟਿਕਾਉਣ ਲਈ ਤਿਆਰ ਨਹੀਂ। ਔਰ ਗਰੀਬ ਨਵਾਜ ਜੀ ਦੇ ਇੱਕ ਸਿੱਖ ਨੇ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ। ਸਿੱਖਣੀ ਜਿਹੜੀ ਆ ਘਰਵਾਈ ਥੋੜ੍ਹੀ, ਉਹਨੇ ਗਰਮ ਹੈ ਪੁੱਛਿਆ, ਕਹਿਣ ਲੱਗੇ, ਮੇਰੀ ਪੁੱਤਰੀ ਕੋੜੀ ਨਾਲ ਵਿਆਹ ਦਿੱਤੀ ਹੈ। ਦਾਤਾ ਕਹਿਣ ਲੱਗਾ, ਇਹ ਕੋੜੀ ਨਹੀਂ ਰਿਹਾ, ਇਹ ਮੇਰਾ ਬੇਟਾ ਬਣ ਗਿਆ, ਅੱਜ ਤੋਂ ਬਾਅਦ ਇਹ ਬੇਟੀ ਮੇਰੀ ਪੁੱਤਰੀ ਹੈ। ਔਰ ਉਹਨੂੰ ਮਥੋ ਮਰਾਰੀ ਦਾ ਨਾਂ ਦਿੱਤਾ, ਸਿੱਖੀ ਦਾ ਪ੍ਰਚਾਰਕ ਮੰਜੀਦਾਰ ਬਣਿਆ। ਔਰ ਜੇ ਉਸ ਦਾਤੇ ਨੂੰ ਵੀ ਸ਼ੁਰੂ ਤੋਂ ਮਿੱਤਰ ਬਣਾ ਲਈਏ, ਠੀਕ ਹੈ, ਦੁਨੀਆ ਦੇ ਨਾਲ ਦੁਨੀਆ ਨੂੰ ਤੋਰਨ ਲਈ ਸੰਸਾਰ ਦੇ ਸੰਬੰਧੀ ਵੀ ਨਾਲ ਹਨ, ਪੁੱਤਰ ਧੀਆਂ ਨਾਲ ਹਨ, ਇਨਸਾਨ ਨੂੰ ਓਨਾ ਕੁ ਨਾਲ ਜੁੜਨਾ ਚਾਹੀਦਾ ਜਿੰਨਾ ਕੁ ਲੋੜ ਹੈ, ਜਿੰਨੀ ਕੁ ਸਮਾਜ 'ਚ ਰਹਿ ਕੇ ਪਾਲ ਸਕਦਾ ਹੈ। ਇਨਸਾਨ ਇੰਨਾ ਕੁ ਜੁੜ ਜਾਂਦਾ ਹੈ, ਉਹਦੇ ਤੋਂ ਪਿੱਛੇ ਆਉਣਾ ਉਹਦਾ ਔਖਾ ਹੋ ਜਾਂਦਾ, ਗੁਰੂ ਕੋ ਵੀ ਨਹੀਂ ਆ ਸਕਦਾ ਹੈ। ਮੈਂ ਬਿਰਧ ਘਰ ਵਿੱਚ ਇੱਕ ਬਾਪੂ ਇੱਕ ਮਾਤਾ ਨੂੰ ਵੇਖਿਆ, ਔਰ ਉਹਨਾਂ ਨੇ ਮੈਂ ਪੁੱਛਿਆ, ਤੁਸੀਂ ਕਿੱਥੋਂ ਜੇ, ਉਹਨਾਂ ਸ਼ਾਇਦ ਅੰਮ੍ਰਿਤਸਰ ਦਾ ਨਾਮ ਲਿਆ, ਔਰ ਤਰਨ ਤਾਰਨ ਸਾਹਿਬ ਦੇ ਬਿਰਧ ਘਰ ਦੀ ਗੱਲ ਹੈ। ਵੇਖੋ ਕੋਈ ਸਾਥੀ ਨਹੀਂ ਹੈ। ਮੈਂ ਪੁੱਛਿਆ, ਤੁਸੀਂ ਇੱਥੇ ਕਿਵੇਂ ਆਏ ਹੋ? ਉਹ ਕਹਿਣ ਲੱਗੇ, ਮੈਂ ਤੁਹਾਡਾ ਪਰਿਵਾਰ ਕੋਈ ਗੁਜ਼ਾਰਾ। ਕਹਿਣ ਲੱਗੇ, ਬੇਟਾ ਹੈ, ਪਰਿਵਾਰ ਦਾ ਗੁਜ਼ਾਰਾ ਬੜਾ ਹੈ, ਬੜੀ ਚੰਗੀ ਮਾਇਆ ਸਾਧਨ ਕੋਠੀਆਂ ਕਾਰਾਂ ਹਨ, ਪਰ ਉਹ ਕਹਿੰਦੇ ਕਿ ਮਾਤਾ ਪਿਤਾ ਤੁਸੀਂ ਬਿਰਧ ਘਰ ਬਹਿ ਜਾਓ, ਸਾਡੇ ਕੋਲ ਸਮਾਂ ਨਹੀਂ ਹੈ ਤੁਹਾਡੀ ਸੇਵਾ ਵਾਸਤੇ, ਅਸੀਂ ਮਾਇਆ ਦੇ ਦਿਆਂਗੇ, ਇੱਥੇ ਬੈਠਿਆਂ ਸੇਵਾ ਉਹ ਲੋਕ ਕਰਨ ਜਿਹੜੇ ਉੱਥੇ ਡਿਊਟੀ ਜਾਏ ਹਨ। ਇਹਨਾਂ ਭਾਵ ਵੀ ਸੁੱਖਾਂ ਦੇ ਨਾਲ ਤਾਂ ਜੁੜੇ ਹਨ, ਪਰ ਉਹਨਾਂ ਦੀ ਸੇਵਾ ਕਰਨ ਲਈ ਤਿਆਰ ਨਹੀਂ। ਔਰ ਗਰੀਬ ਨਿਵਾਜ ਕਹਿਣ ਲੱਗੇ, ਦੁਨੀਆ ਦੇ ਸੁੱਖ ਸਾਧਨ ਤੇਰਾ ਸਾਥ ਨਹੀਂ ਨਿਭਾਉਣਗੇ, ਔਰ ਉਹ ਸਾਥੀ ਨਹੀਂ ਬਣਨਗੇ, ਕਿਉਂਕਿ ਇੱਥੇ ਕੋਈ ਕਿਸੇ ਦਾ ਨਹੀਂ ਹੈ, ਕੇਵਲ ਸੰਬੰਧ ਮਾਇਆ ਦੇ ਨਾਲ ਹੈ, ਜੋ ਸੰਸਾਰੇ ਕੇ ਮਿੱਤਰ ਭਾਈ ਕੁਟੰਬ ਦੀਸੇ ਮਨ ਮੇਰੇ ਤੇ ਸਭ ਆਪਣੇ ਸਵਾਏ ਮਲਾਸਾ, ਜਿਤ ਦਿਨ ਉਨਕਾ ਸਵਾ ਹੋਏ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਜਿੱਦਣ ਉਹਨਾਂ ਦਾ ਸਵਾਰਥ ਪੂਰਾ ਨਾ ਹੋਇਆ, ਤੇਰੇ ਨੇੜੇ ਕੋਈ ਨਹੀਂ ਆਏਗਾ, ਕੋਈ ਤੇਰਾ ਸਾਥੀ ਨਹੀਂ ਬਣੇਗਾ।
ਰਾਹਾਓ
ਸਰਾਮ ਦੇ ਕੇ ਫਰਮਾਉਂਦੇ ਹਨ,
ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੁ ਦਿਸ ਘੇਰੈ।
ਔਰ ਗਰੀਬ ਨਵਾਜ ਮਹਾਰਾਜ ਜੀ ਫਰਮਾਉਂਦੇ ਆ, ਜਦੋਂ ਤੇਰੇ ਕੋ ਸੁਖ ਸਨ, ਤੇਰੇ ਕੋ ਕਿਸੇ ਨੂੰ ਕੁਝ ਦੇਣ ਲਈ ਸੀ, ਵੀ ਇਹਦੇ ਪਾਸੋਂ ਕੁਝ ਪ੍ਰਯੋਜਨ ਪੂਰਾ ਹੋਣਾ ਹੈ, ਮੈਨੂੰ ਕੁਝ ਮਿਲਣਾ ਹੈ। ਔਰ ਮਹਾਰਾਜ ਜੀ ਕਹਿੰਦੇ ਤੇਰੇ ਰਿਸ਼ਤੇਦਾਰ ਭਾਈ ਸੰਬੰਧੀ ਭੈਣਾਂ ਭਰਾ ਤੇਰੇ ਨੇੜੇ ਆਣਨ ਢੋਕੇ ਬਹਿੰਦੇ ਸਨ, ਤੂੰ ਬੁਲਾਉਂਦਾ ਵੀ ਨਹੀਂ ਸੀ, ਤੈਨੂੰ ਅੱਗਿਓਂ ਬੁਲਾਉਣ ਬੁਲਾਉਣ ਜਾਂ ਭੱਜ ਕੇ ਜਾਂਦੇ ਸਨ, ਕੁਝ ਸਵਾਰਥ ਹੈ। ਔਰ ਗਰੀਬ ਅੱਜ ਤੋਂ ਬੰਦਾ ਤੁਰਿਆ ਜਾ ਰਿਹਾ, ਕਿਹੜਾ ਆਦਮੀ ਉਹਨੂੰ ਭੱਜ ਕੇ ਫਤਿਹ ਬੁਲਾਏਗਾ। ਕਹਿਣ ਲੱਗੇ ਜਾਣ ਦਿਓ ਇਹਦੇ ਪਾਸ ਕੀ ਹੈ। ਔਰ ਮਹਾਰਾਜ ਜੀ ਕਹਿਣ ਲੱਗੇ ਰਹਿਤ ਚਹੂੰ ਦਿਸ ਘੇਰਾ, ਤੇਰੇ ਚਾਰ ਸਪੇਰੇ ਘੇਰਾ ਪਾਈ ਬੈਠੇ ਸਨ, ਔਰ ਤੂੰ ਵੀ ਐਂ ਬੜੇ ਮਸਤ ਵਿੱਚ ਉਹਨਾਂ ਨਾਲ ਜੁੜਿਆ ਸੀ ਕਿ ਮੇਰੀ ਬੜੀ ਬੱਲੇ ਬੱਲੇ ਹੈ, ਮੇਰੇ ਬੜੇ ਸੇਵਕ ਹਨ, ਮੇਰੇ ਬੜੇ ਰਿਸ਼ਤੇਦਾਰ ਸੰਬੰਧੀ ਹੈ, ਮੇਰੇ ਬੜੇ ਸਾਥੀ ਹਨ, ਔਰ ਘੇਰਾ ਪਾਈ ਬੈਠੇ ਸਨ ਸਾਰੇ।
ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨਾ ਆਵਤ ਨੀਰੈ।
ਤੇਰੇ ਤੇ ਜਦੋਂ ਕੋਈ ਭਿਔਖਾ ਸਮਾਂ ਬਣਿਆ ਬਿਪਤਾ ਆਵੇ, ਔਰ ਮਾਲਕ ਕਹਿਣ ਲੱਗੇ ਤੇਰਾ ਕੋਈ ਸਾਥੀ ਨਾ ਬਣਿਆ, ਸਭ ਹੀ ਸੰਗ ਛਾਡਤ ਸਾਰ ਛੱਡ ਦਿੱਤਾ, ਤੇਰੇ ਤੇ ਬਿਪਤਾ ਪਏ, ਕਿਸੇ ਪ੍ਰਕਾਰ ਦੀ ਕੋਈ ਆਦ ਵਿਆਦ ਉਪਾਦ ਰੋਗ ਹੈ ਕਿਤੇ ਆ ਜਾਣ, ਉਦੋਂ ਬੰਦੇ ਦੇ ਨੇੜੇ ਕੋਈ ਨਹੀਂ ਆਉਂਦਾ, ਵੇਖਿਓ ਕਿਤੇ ਰੋਗ ਮੈਨੂੰ ਨਾ ਲੱਗ ਜਾਏ, ਵੇਖਿਓ ਕਿਤੇ ਇਸ ਪੱਖ 'ਚ ਇਹਦਾ ਸਾਥ ਦਿੱਤਾ ਮੈਂ ਨਾ ਫਸ ਜਾਵਾਂ। ਕਹਿਣ ਲੱਗੇ ਸਾਥੀ ਉਦੋਂ ਕੋਈ ਨਹੀਂ ਬਣੇਗਾ, ਕੋਈ ਨੇੜੇ ਨਹੀਂ ਆਏਗਾ, ਬਿਪਤਾ ਵੇ ਕੋਈ ਸਾਥ ਨਹੀਂ ਦਿੰਦਾ ਹੈ, ਚਾਹੇ ਉਹ ਮਾਤਾ ਹੈ, ਚਾਹੇ ਪਿਤਾ ਹੈ, ਚਾਹੇ ਭੈਣ ਹੈ, ਚਾਹੇ ਭਰਾ ਹੈ। ਮਹਾਂਪੁਰਸ਼ ਇੱਕ ਸਮਝਾਉਣ ਲਈ ਸਾਖੀ ਸੁਣਾਇਆ ਕਰਦੇ ਸਨ, ਇੱਕ ਮਾਲਵੇ ਦੀ ਉਹ ਗੱਲ ਸੁਣਾਉਂਦੇ ਸਨ, ਔਰ ਉੱਥੇ ਇੱਕ ਮਾਂ ਦਾ ਇਕਲੌਤਾ ਬੇਟਾ ਬਿਮਾਰ ਹੋ ਗਿਆ ਹੈ, ਐਸਾ ਰੋਗ ਲੱਗ ਗਿਆ, ਉਹ ਰੋਗ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਹੁਣ ਰੋਗ ਕਈ ਐਸੇ ਆ ਉਹ ਹਟਦੇ ਨਹੀਂ ਛੇਤੀ, ਇਲਾਜ ਬੜੇ ਕਰਵਾਏ, ਔਰ ਮਾਂ ਦੀ ਮਮਤਾ ਹੈ, ਮਾਂ ਸਭ ਤੋਂ ਪੁੱਤਰ ਨਾਲ ਨੇਹ ਕਰਦੀ ਆ, ਅਰਦਾਸ ਕਰਦੀ ਆ, ਬੇਟਾ ਤੈਨੂੰ ਪਰਮਾਤਮਾ ਜੀਵਨ ਦਾਨ ਦੇ ਦੇਵੇ, ਅਤੇ ਮੈਂ ਬਥੇਰੇ ਸਵਾਸ ਭੋਗ ਲਏ, ਜੀਵਨ ਤੈਨੂੰ ਲੱਗ ਜਾਏ। ਆਦਮੀ ਕਈ ਵਾਰ ਆਖ ਦਿੰਦਾ ਕਿ ਮੈਂ ਤੇਰੇ ਥਾਂ ਦੁੱਖ ਭੋਗ ਲਵਾਂ, ਪਰ ਸਮਾਂ ਬਣੇ ਅਤੇ ਕਈ ਵਾਰ ਉਹ ਸਾਥ ਨਹੀਂ ਦਿੰਦਾ ਹੈ, ਔਰ ਕਰਦਿਆਂ ਕਰਦਿਆਂ ਸਮਾਂ ਉਹ ਪੁੱਤਰ ਠੀਕ ਨਹੀਂ ਸੀ ਹੋ ਰਿਹਾ। ਕਹਿਣ ਲੱਗੇ ਘਰ ਦੇ ਅੰਦਰ ਕਈ ਵਾਰ ਖਾਲਾ ਵੰਡ ਰਹਿੰਦੇ ਹਨ, ਵੱਡਾ ਭਾਂਡਾ ਰੱਖਿਆ ਸੀ ਰਿੰਨਣ ਵਾਲਾ, ਔਰ ਉਹ ਰਿੰਨ ਰਹੇ ਸਨ, ਉਹਦੇ ਵਿੱਚ ਉਹਨਾਂ ਦਾ ਕੋਈ ਬਲਦ ਜੜਾ ਸੀ, ਉਹ ਖੁੱਲ੍ਹ ਕੇ ਉਸ ਭਾਂਡੇ ਵੱਲ ਉਹ ਜਦੋਂ ਵੰਡ ਥੱਲੇ ਰਾਹ ਕੇ ਰੱਖਿਆ, ਬਲਦ ਅੱਗੇ ਚਲਿਆ ਗਿਆ, ਸਿੰਘ ਛੋਟੇ ਸਨ, ਉਹਨੇ ਮੂੰਹ ਮਾਰਿਆ ਉਹਦਾ, ਉਸ ਭਾਂਡੇ 'ਚ ਸਿਰ ਫਸ ਗਿਆ। ਹੁਣ ਉਹ ਘਬਰਾਇਆ ਹੋਇਆ, ਵੰਡ ਖਾਧਾ, ਸਿਰ ਤਾਂ ਚੁੱਕਿਆ ਅਤੇ ਉਹਨੂੰ ਲੱਭਾ ਨਾ, ਉਹ ਦੌੜਦਾ ਇੱਧਰ ਉੱਧਰ ਭੱਜੇ, ਭੱਜਦਿਆਂ ਭਜਾਉਂਦਿਆਂ ਉਹ ਮਾਤਾ ਦੇ ਕਮਰੇ 'ਚ ਆ ਗਿਆ, ਜਿੱਥੇ ਮਾਤਾ ਹਨੇਰਾ ਸੀ ਥੋੜ੍ਹਾ, ਜਿੱਥੇ ਮਾਤਾ ਪਈ ਸੀ, ਜਿਹੜੀ ਆਉਂਦੀ ਸੀ, ਪੁੱਤਰਾ ਮੈਂ ਤੈਨੂੰ ਆਪਣੀ ਜਾਨ ਦੇ ਦਿਆਂ, ਤੂੰ ਬਚ ਜਾਏ। ਉਹਨੇ ਵੇਖਿਆ ਵੀ ਇਹ ਕਿਹੜਾ ਜੰਮਦੂਰ ਜਿਹਾ ਆ ਗਿਆ, ਕਾਲਾ ਜਿਹਾ ਸਕਾਲਾ ਵੇਖਿਆ ਉਹਨੇ ਭਾਂਡਾ, ਵੀ ਇਹ ਕਿ ਡਰਾਉਣੀ ਜੀ ਥੱਲੇ ਤਾਂ ਉਹਨੇ ਦੇਖਿਆ ਨਾ, ਔਰ ਉੱਚੀ ਉੱਚੀ ਕਹਿਣ ਲੱਗੀ ਵੀ ਜੰਮ ਰਾਜਾ ਮੇਰਾ ਪੁੱਤਰ ਬਿਮਾਰ ਫਲਾਣੇ ਕਮਰੇ 'ਚ ਪਿਆ, ਮੈਂ ਠੀਕ ਠਾਕ, ਉਹਨੂੰ ਲੈ ਜਾਓ ਜੇ ਤੁਹਾਨੂੰ ਕਾਹਲੀ ਹੈ। ਉਹ ਕਹਿਣ ਲੱਗੇ ਪਰਲੇ ਕਮਰੇ 'ਚ ਪਿਆ, ਮੈਂ ਅਜੇ ਸਵਾਸ ਹੈਗੇ, ਠੀਕ ਹਾਂ। ਔਰ ਉਹ ਪੁੱਤਰ ਨੇ ਆਵਾਜ਼ ਦਿੱਤੀ, ਮਾਂ ਤਾਂ ਤੂੰ ਰੋਜ਼ ਹੀ ਆਉਂਦੀ ਸੀ, ਵੀ ਤੇਰੀ ਥਾਂ ਮੈਂ ਆਪਣੀ ਵਾਰ ਦਿਆਂ, ਜਾਨ ਦੇ ਦਿਆਂ, ਇਹ ਤਾਂ ਜੇ ਬਲਦੀ ਖੁੱਲ੍ਹਿਆ ਜੰਮਦੂਤ ਤਾਂ ਜੇ ਆਉਣੇ ਬੜੇ ਚਿਰ ਨੂੰ। ਤੂੰ ਭਾਵ ਇਹ ਸਮਝਾਉਣ ਦਾ ਕਿ ਸਾਥੀ ਉਸ ਵੇਲੇ ਕੋਈ ਨਹੀਂ ਹੈ, ਨਾ ਕੋ ਸਾਥੀ ਨਾ ਕੋ ਬੇਲੀ, ਕੋਈ ਸਾਥੀ ਬੇਲੀ ਨਹੀਂ, ਕੋਈ ਮਰੇ ਨਾ ਮੋਇਆ ਨਾਲੇ, ਕੋਈ ਸਾਥ ਨਹੀਂ ਦਿੰਦਾ ਹੈ। ਔਰ ਮਹਾਰਾਜ ਜੀ ਕਹਿਣ ਲੱਗੇ ਬਿਪਤਾ ਆਈ ਅਤੇ ਮੌਤ ਆਈ ਅਤੇ ਦੁੱਖ ਆਏ ਅਤੇ ਕੋਈ ਸਾਥ ਨਹੀਂ ਦਿੰਦਾ, ਪਹਿਲਾਂ ਬਥੇਰਾ ਘੇਰਾ ਘੂਰਾ ਪਾਉਣਗੇ, ਤੁਸੀਂ ਕਿਸੇ ਨੂੰ ਪਰਖ ਲਓ, ਭਾਵੇਂ ਜ਼ਿੰਦਗੀ ਦੇ ਅੰਕ 'ਚ ਤੁਹਾਨੂੰ ਪਤਾ ਲੱਗੇ ਜੇ ਸਾਧਨ ਮੁੱਕੇ, ਚਾਹੇ ਕਈ ਕਿਸੇ ਨੂੰ ਸ਼ੁਰੂ 'ਚ ਪਤਾ ਲੱਗ ਜਾਂਦਾ, ਸਾਥੀ ਕੋਈ ਨਹੀਂ ਬਣਦਾ ਹੈ।
ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੇ।
ਔਰ ਮਾਲਕ ਕਹਿਣ ਲੱਗੇ ਸਭ ਤੋਂ ਨਜ਼ਦੀਕ ਤੇਰੀ ਘਰ ਵਾਲੀ ਹੈ, ਜਿਹਦੇ ਨਾਲ ਤੇਰਾ ਆਨੰਦ ਕਾਰਜ ਹੋਇਆ, ਵਿਆਹ ਹੋਇਆ ਹੈ, ਆਪਾਂ ਬਹੁਤਾ ਸਾਥ ਉਹਨੂੰ ਜਾਣਦੇ ਹਾਂ ਔਰ ਸਭ ਤੋਂ ਨਜ਼ਦੀਕ ਤੇਰੇ ਉਹ ਰਹਿੰਦੇ ਹੈ, ਸਦਾ ਰਹਿਤ ਸੰਗ ਲਾਗੇ। ਪਾਪ ਤੇਰੇ ਨੇੜੇ ਨੇੜੇ ਸਾਥ ਰਹਿੰਦੀ ਹੈ, ਸੰਗ ਲੱਗੀ ਰਹਿੰਦੀ ਹੈ ਔਰ ਉਹਦੇ ਨਾਲ ਤੇਰੀ ਸਲਾਹ ਬਲਾਹ ਹੈ, ਹਰ ਗੱਲਬਾਤ ਹੈ ਔਰ ਸਭ ਤੋਂ ਨਜ਼ਦੀਕ ਤੇਰੀ ਸਾਥਣ ਤੇਰੀ ਘਰਵਾਲੀ ਹੈ।
ਜਬ ਹੀ ਹੰਸਤ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ।
ਔਰ ਮਾਲਕ ਕਹਿਣ ਲੱਗੇ ਜਦੋਂ ਤੇਰੀ ਜੀਵ ਆਤਮਾ ਇਸ ਕਾਇਆ ਚੋਂ ਨਿਕਲ ਗਈ, ਤੇਰੀ ਇਸ ਸਰੀਰ ਚੋਂ ਆਤਮਾ ਚਲੀ ਗਈ, ਜਿਹੜਾ ਤੂੰ ਬੋਲਦਾ ਹੈ ਸਵਾਸ ਲੈਂਦਾ ਰੁਕ ਗਏ। ਕਹਿਣ ਲੱਗੇ ਉਸੇ ਬੀਬੀ ਨੇ ਉਸ ਘਰਵਾਈ ਨੇ ਕਹਿਣਾ ਪ੍ਰੇਤ ਪ੍ਰੇਤ ਕਰ ਭਾਗੀ। ਕਹਿਣ ਲੱਗੇ ਭੂਤ ਬਣ ਗਿਆ ਹੈ ਇਹ ਬੰਦਾ, ਮਰਿਆ ਹੋਇਆ ਪ੍ਰੇਤ ਹੋ ਗਿਆ ਹੈ, ਤੇਰੇ ਨੇੜੇ ਨਹੀਂ ਆਏਗੀ ਕਿ ਮੈਨੂੰ ਨਾ ਕਿਤੇ ਆਂ ਚੰਬੜੇ। ਜਿਹੜਾ ਹੈ ਜਿਹੜਾ ਸਾਰੀ ਜ਼ਿੰਦਗੀ ਸਾਥ ਦਿੰਦਾ ਰਿਹਾ ਉਹ ਪ੍ਰੇਤ ਬਣ ਗਿਆ ਔਰ ਤੇਰਾ ਸਾਥੀ ਨਾ ਬਣਿਆ, ਤੂੰ ਤੇਰੀ ਕੋਈ ਉਹ ਬੀਬੀ ਸਾਥਣ ਨਾ ਬਣੀ। ਇੱਥੋਂ ਤੱਕ ਜਦੋਂ ਆਦਮੀ ਕਿਤੇ ਚੜ੍ਹਾਈ ਕਰ ਜਾਂਦਾ ਹੈ ਔਰ ਕਈ ਦੇਖਿਆ ਉਹ ਕਾਨੇ ਜੇ ਲਈ ਫਿਰਨਗੇ, ਮਿਣਕੇ ਰੱਖਦੇ ਬੰਦਾ ਲੰਮਾ ਨਾ ਹੋ ਜਾਏ, ਪ੍ਰੇਤ ਡਰ ਲੱਗਦਾ ਹੈ। ਔਰ ਜਿਹੜਾ ਬੰਦਾ ਮਰ ਗਿਆ ਵੀ ਘਟੇਗਾ ਤਾਂ ਲੰਮਾ ਕਿਵੇਂ ਹੋ ਜਾਏਗਾ। ਇੱਥੋਂ ਤੱਕ ਜਦੋਂ ਉਹਨੂੰ ਲੈ ਜਾਂਦੇ ਆ ਸਾਥੀ, ਕਿੱਥੋਂ ਤੱਕ ਮਰਕਟ ਸਭ ਲੋਕ ਟਾਮਿਲ ਹੰਸ ਅਕੇਲਾ ਜਾਏ। ਔਰ ਭਗਤ ਜੀ ਕਹਿੰਦੇ ਵੱਧ ਤੋਂ ਵੱਧ ਸਾਥੀ ਕਿੰਨੇ ਕੁ ਤੱਕ ਹੈ, ਤੇਰਾ ਸਾਥ ਕਿੱਥੋਂ ਤੱਕ ਨਿਭਾਉਣਗੇ। ਔਰ ਦੇਹਰੀ ਬੈਠੀ ਮਾਤਾ ਰੋਵੇ ਔਰ ਦਲੀਲ ਚ ਮਾਤਾ ਰੋ ਰਹੀ ਹੈ, ਲੱਟ ਛਟਕਾਏ ਤ੍ਰਿਆ ਰੋਵੇ ਹੰਸ ਅਕੇਲਾ ਜਾਏ। ਔਰ ਉਹ ਉੱਚੀ ਉੱਚੀ ਰੋਂਦੇ ਵੱਧ ਤੋਂ ਵੱਧ ਸ਼ਮਸ਼ਾਨ ਘਾਟ ਤੱਕ ਜਾਣਗੇ ਔਰ ਉੱਥੇ ਜਾ ਕੇ ਕੀ ਕਰਨਗੇ। ਮੈਂ ਇੱਕ ਥਾਂ ਮਾਲ ਵਿੱਚ ਰਿਵਾਜ਼ ਦੇਖਿਆ ਉਹ ਘਾਹ ਜਿਹਾ ਤੋੜ ਤੋੜ ਸੁੱਟੀ ਜਾਣ। ਮੈਂ ਪੁੱਛਿਆ ਇਹ ਕੀ ਹੈ, ਕਹਿਣ ਲੱਗੇ ਔਰ ਜਿੱਧਰੋਂ ਆਇਆ ਉੱਧਰ ਚਲਿਆ ਜਾਏ, ਜਤਰ ਆਇਆ ਤਤਰ ਜਾਸੀ। ਕਹਿਣ ਲੱਗੇ ਜਿੱਧਰੋਂ ਆਇਆ ਉੱਧਰ ਹੀ ਚਲਿਆ ਜਾ, ਮੈਂ ਇਹ ਹੁਣ ਪਿੱਛੇ ਨਹੀਂ ਆ ਚੱਲਿਆ। ਇਹ ਵਿਚਾਰਾ ਜ਼ਿੰਦਗੀ ਜਿਹੜਾ ਕਿਸੇ ਦਾ ਕੁਝ ਨਹੀਂ ਸਵਾਰ ਸਕੇ, ਤੁਹਾਨੂੰ ਚੰਬੜ ਕੇ ਕੀ ਕਰ ਲਏਗਾ, ਇਹਦੇ ਵਿੱਚ ਕੁਛ ਨਹੀਂ ਹੈ। ਔਰ ਬੀਬੀਆਂ ਉਸ ਸ਼ਮਸ਼ਾਨ ਘਾਟ 'ਚ ਪਿਆ ਪਾਣੀ ਪਿੱਛੋਂ ਦੀ ਮਾਰੀ ਜਾਣਗੀਆਂ, ਵਹਿਮ ਬਹੁਤ ਜ਼ਿਆਦਾ ਹੈ। ਉਹਦਾ ਕਾਰਨ ਕੀ ਵੀ ਪਿੱਛੇ ਨਾ ਕਿਤੇ ਗੰਦਾ ਪਾਣੀ ਹੁੰਦਾ ਹੈ ਔਰ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ। ਔਰ ਉਹਨੂੰ ਜਤਰ ਆਇਆ ਤਤਰ ਗਸ਼ਤੀ, ਵੀ ਜਿੱਧਰੋਂ ਆਇਆ ਚਲਿਆ ਜਾ, ਵੇਖੋ ਵੀ ਉਹਨੇ ਵੀ ਪ੍ਰੇਤ ਕਹਿ ਦਿੱਤਾ। ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਉਹ ਕਹਿਣ ਲੱਗੇ ਤੇਰੀ ਘਰਵਾਲੀ ਵੀ ਪ੍ਰੇਤ ਕਹਿ ਕੇ ਦੌੜ ਜਾਏਗੀ ਅਤੇ ਤੂੰ ਉਹਦਾ ਸਾਥ ਬਣਾਈ ਬੈਠਾ ਹੈ। ਕਹਿਣ ਲੱਗੇ ਸਾਥ ਕੇਵਲ ਓਨਾ ਕੁ ਹੈ ਜਿੰਨਾ ਕੁ ਦੁਨੀਆਂ ਦਾ ਸੰਬੰਧ ਹੈ। ਔਰ ਜਦੋਂ ਤੂੰ ਜ਼ਿਆਦਾ ਇਸ ਸੰਸਾਰ ਨਾਲ ਜੁੜ ਗਿਆ ਔਖਾ ਹੋਏਗਾ। ਆ ਕਈ ਵਾਰ ਕਿਸਾਨ ਵੀਰ ਕੀ ਕਰਦੇ ਹਨ, ਉਹ ਪਸ਼ੂ ਨੂੰ ਜਿਹੜਾ ਪਸ਼ੂ ਜ਼ਿਆਦਾ ਵੈੜਾ ਹੈ ਉਸ ਪਸ਼ੂ ਨੂੰ ਰੱਸਾ ਪਾ ਕੇ ਔਰ ਰੱਸਾ ਪਾ ਕੇ ਬੰਨ੍ਹ ਦਿੰਦੇ ਕਿੱਲੇ ਦੇ ਨਾਲ, 25-30 ਮੀਟਰ ਦਾ ਰੱਸਾ ਬੰਨ੍ਹ ਕੇ ਉਹਨੂੰ ਛੱਡ ਦਿੰਦੇ ਹਨ ਔਰ ਉਹ ਛੱਡ ਕੇ ਪਸ਼ੂ ਆਪਣਾ ਗੁਜ਼ਾਰਾ ਕਰਦਾ ਰਹਿੰਦਾ ਹੈ, ਕੁਝ ਘਾਹ ਖਾ ਲੈਂਦਾ ਹੈ, ਪਾਣੀ ਪੀ ਲੈਂਦਾ ਹੈ ਔਰ ਨਾ ਉਹ ਦੂਰ ਜਾਂਦਾ ਬਹੁਤਾ, ਨੁਕਸਾਨ ਨਹੀਂ ਕਰਦਾ, ਗੁਜ਼ਾਰਾ ਵੀ ਕਰ ਲਿਆ, ਕਿੱਲੇ ਨਾ ਵੀ ਵਜਾ ਰਿਹਾ। ਔਰ ਉਸੇ ਪਸ਼ੂ ਨੂੰ ਜੇ ਸਿੱਕਾ ਦੇ ਕੇ ਮੂੰਹ ਬੰਨ੍ਹ ਕੇ ਕਿੱਲੇ ਨਾਲ ਘੁੱਟ ਕੇ ਬੰਨ੍ਹ ਦਿੱਤਾ ਜਾਏ ਔਰ ਉਹ ਪਸ਼ੂ ਜਿਹੜਾ ਹੈ 2-4 ਘੰਟੇ ਬਾਅਦ ਮਰ ਜਾਏਗਾ, ਨਾ ਉਹਨੂੰ ਘਾਹ ਮਿਲੇਗਾ ਨਾ ਪਾਣੀ ਮਿਲੇਗਾ। ਇਨਸਾਨ ਕਈ ਵਾਰ ਉਹਨੂੰ ਪੁੱਛ ਲਈਏ ਵੀ ਤੂੰ ਗੁਰੂ ਕੀ ਸੰਗਤ 'ਚ ਨਹੀਂ ਆਇਆ, ਉਹ ਕਹਿਣ ਲੱਗਾ ਮੈਂ ਇੰਨਾ ਬਿਜ਼ੀ ਹਾਂ, ਮੇਰੇ ਕੋਲ ਟਾਈਮ ਇੰਨਾ ਨਹੀਂ ਹੈ, ਮੈਂ ਆ ਨਹੀਂ ਸਕਦਾ ਹਾਂ। ਦੱਸੋ ਜਿਹੜਾ ਮਾਲਕ ਨੇ ਜ਼ਰੂਰੀ ਕੰਮ ਦਿੱਤਾ ਉਹ ਛੱਡ ਦਿੱਤਾ ਗਿਆ ਔਰ ਇੰਨਾ ਕੁ ਇਹਨੂੰ ਢਿੱਲ ਰੱਖਣੀ ਚਾਹੀਦੀ ਕਿ ਦੁਨੀਆਂ ਦੇ ਧੰਦੇ ਵੀ ਕਰ ਸਕੇ, ਦੁਨੀਆਂ ਦੇ ਕਾਰਜ ਵੀ ਨਿਭਾ ਸਕੇ, ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਸਕੇ। ਇਹ ਨਹੀਂ ਕੋਈ ਬੇਈਮਾਨੀ ਨਾ ਪਾਏ, ਕਿਉਂਕਿ ਬੰਦੇ ਕੋਲ ਟਾਈਮ ਉਹਦੇ ਕੋਲ ਨਹੀਂ ਬਚਦਾ ਜਿਹੜਾ ਬੇਈਮਾਨੀ ਵੱਲ ਤੁਰ ਪੈਂਦਾ ਕਿ ਮੈਂ ਇਸ ਸੰਸਾਰ 'ਚ ਇਹਦੇ ਤੋਂ ਗਾਂਹ ਲੰਘ ਜਾਣਾ ਹੈ, ਇਹਨੇ ਇੰਨਾ ਜੋੜਿਆ ਮੈਂ ਇਹਦੇ ਤੋਂ ਤਾਂ ਵੱਡਾ ਸਰਦਾਰ ਬਣਨਾ ਹੈ, ਉਹ ਫਿਰ ਗੁਰੂ ਕੋ ਕਿਵੇਂ ਆਏਗਾ, ਕਿਉਂਕਿ ਇੱਥੇ ਚਿੱਤ ਨਹੀਂ ਲੱਗੇਗਾ। ਉਸ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲ। ਉਹ ਅੰਨਾ ਬੋਲਾ ਹੋ ਜਾਂਦਾ ਹੈ, ਅੱਖਾਂ 'ਤੇ ਅਗਿਆਨਤਾ ਦੀ ਨਿਗਾਹ ਨਹੀਂ ਰਹਿੰਦੀ, ਗਿਆਨ ਦੀ ਨਿਗਾਹ ਨਹੀਂ ਰਹਿ ਜਾਂਦੀ ਹੈ, ਕੰਨਾਂ 'ਚ ਪ੍ਰੀਤ ਦੇ ਬੋਲ ਨਹੀਂ ਸੁਣਦੇ, ਬੋਲਾ ਹੋ ਜਾਂਦਾ ਹੈ। ਔਰ ਉਹ ਇੰਨਾ ਕੁ ਟਾਈਮ ਉਹਦੇ ਕੋਲ ਬਚਣਾ ਚਾਹੀਦਾ ਹੈ, ਉਹ ਦੁਨੀਆਂ ਦੇ ਕਾਰ ਵਿਹਾਰ ਵੀ ਕਰ ਸਕੇ ਔਰ ਉਹਦੇ 'ਚੋਂ ਸਮਾਂ ਕੱਢ ਕੇ ਮਾਲਕ ਦੇ ਦਰਸ਼ਨ ਦਿਦਾਰੇ ਸੰਗਤ ਵੀ ਕਰ ਸਕੇ, ਤਾਂ ਕਿ ਉਹਦਾ ਭਲਾ ਹੋ ਸਕੇ। ਔਰ ਮੇਰੇ ਮਾਲਕ ਨੂੰ ਪੁੱਛ ਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਦਾਤਾ ਅਸੀਂ ਦੁਨੀਆਂ ਦੇ ਕਾਰਾਂ ਵਿਹਾਰਾਂ ਵਾਲੇ ਹਾਂ ਔਰ ਸਾਡੇ ਕੋਲ ਇੰਨਾ ਸਮਾਂ ਨਹੀਂ ਬਚਦਾ ਕਿ ਅਸੀਂ ਇੰਨਾ ਲੰਮਾ ਸਮਾਂ ਗੁਰੂ ਕੀ ਸੰਗਤ 'ਚ ਬਹਿ ਸਕੀਏ। ਔਰ ਮਾਲਕ ਕਹਿਣ ਲੱਗੇ, ਤੁਹਾਡਾ ਸਮਾਂ ਮੈਂ ਕੱਢ ਦਿੰਦਾ ਹਾਂ, ਤੁਸੀਂ ਕੁਝ ਘੜੀਆਂ ਜ਼ਰੂਰ ਗੁਰੂ ਕੋ ਆਇਆ ਕਰੋ। ਇਤਿਹਾਸ ਵਿੱਚ ਕੁਝ ਬਚਨ ਹਨ, 64 ਘੜੀ ਦਿਨ ਰਾਤ ਕੀ 60 ਘੜੀ ਕਰੋ ਸਬਕਾਰ, 4 ਘੜੀ ਸਤਸੰਗ ਕਰੋ ਭਾਵ ਨਿਧ ਉਤਰੋ ਹੋ ਪਾਰ। ਉਹ ਕਹਿਣ ਲੱਗੇ, ਟਾਈਮ ਹੈ, ਤੁਸੀਂ ਜੇ ਇੰਨੇ ਬਿਜੀ ਜੇ 60 ਘੜੀਆਂ ਕੰਮ ਕਰਦੇ ਰਹੋ ਔਰ 4 ਘੜੀਆਂ ਵਿੱਚੋਂ 48 ਕੁ ਮਿੰਟ ਬਣਦੇ ਆ, 96 ਮਿੰਟ, 1.5 ਘੰਟਾ ਕੱਢ ਲਓ, ਤੁਸੀਂ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਓਗੇ। ਪਰ ਜਿਨ੍ਹਾਂ ਨਾਲ ਤੁਸੀਂ ਜੁੜੇ ਬੈਠੇ ਜੇ, ਉਹਨਾਂ ਤੁਹਾਡਾ ਸਾਥ ਨਹੀਂ ਨਿਭਾਉਣਾ। ਇੱਕ ਡਾਕਟਰ ਦੁਖੀ ਹੋਇਆ ਸਮਾਜ 'ਚੋਂ ਭਾਈ ਵੀਰ ਸਿੰਘ ਦੇ ਪਾਸ ਆਉਂਦਾ ਹੈ। ਉਹਨੇ ਵੇਖ ਲਿਆ ਕਿ ਮੈਂ ਦੁਨੀਆਂ ਦੇ ਬੜੇ ਪੈਸੇ ਕਮਾ ਲਏ ਹੈ, ਪਰਿਵਾਰ ਨਾਲ ਵੀ ਜੁੜਿਆ, ਪਰ ਸ਼ਾਂਤੀ ਟਿਕਾ ਨਹੀਂ ਮਿਲਿਆ ਹੈ, ਕੋਈ ਸਾਥੀ ਨਹੀਂ ਬਣਿਆ ਹੈ। ਉਹ ਕਹਿਣ ਲੱਗੇ, ਭਾਈ ਸਾਹਿਬ ਜੀ, ਮੈਂ ਬੜਾ ਤੰਗ ਹਾਂ, ਜੀਵਨ 'ਚ ਕੋਈ ਆਨੰਦ ਨਹੀਂ ਹੈ। ਮੈਂ ਸੋਚਿਆ ਦੁਨੀਆਂ ਦੇ ਧਨ ਦੌਲਤ ਨਾਲ ਆਨੰਦ ਮਿਲੇਗਾ, ਉਹ ਮੇਰੇ ਕੋਲ ਸਾਰਾ ਕੁਝ ਹੈਗਾ, ਪਰ ਜੀਵਨ 'ਚ ਰਸ ਆਨੰਦ ਨਹੀਂ ਹੈ। ਔਰ ਭਾਈ ਸਾਹਿਬ ਭਾਈ ਵੀਰ ਸਿੰਘ ਕਹਿਣ ਲੱਗੇ ਕਦੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ ਹੈ? ਕਹਿਣ ਲੱਗੇ, ਸਮਾਂ ਇੰਨਾ ਨਹੀਂ ਹੈ, ਮੈਂ ਘਰੇ ਆਉਂਦਾ ਹਾਂ, ਐਮਰਜੈਂਸੀ ਵੀ ਜਾਂਦਾ ਹਾਂ, ਉੱਥੋਂ ਚੱਲ ਕੇ ਕਲੀਨਿਕ 'ਤੇ ਜਾਂਦਾ ਹਾਂ, ਫਿਰ ਸਮਾਂ ਨਹੀਂ ਨਿਕਲਦਾ ਹੈ, ਔਰ 24 ਘੰਟੇ ਇਸ ਭੱਜ ਦੌੜ 'ਚ ਲੰਘ ਜਾਂਦਾ। ਕਹਿਣ ਲੱਗੇ, ਸਮਾਂ ਤੇਰਾ ਮੈਂ ਕੱਢ ਦੇਵਾਂਗਾ, ਤੈਨੂੰ ਇਹ ਸਿਮਰਨ ਕਰਨਾ ਪਏਗਾ। ਅਸੀਂ ਕਈ ਵਾਰ ਅਰਦਾਸ ਕਰਾਉਂਦੇ ਹਾਂ ਔਰ ਕਿਸੇ ਗੁਰਮੁਖ ਗ੍ਰੰਥੀ ਸਿੰਘ ਪਾਸੋਂ, ਔਰ ਉਹ ਜੇ ਉਪਦੇਸ਼ ਦਿੰਦਾ ਵੀ ਤੁਸੀਂ ਸਿੱਖੀ 'ਚ ਆ ਕੇ ਸਿਮਰਨ ਕਰਿਆ ਕਰੋ, ਕਹਿਣ ਵਾ ਆਉਂਦਾ ਵੀ ਤੁਸੀਂ ਅਰਦਾਸ ਕਰਕੇ ਸਾਰਾ ਕੁਛ ਦੇ ਦਿਓ ਸਾਨੂੰ, ਅਸੀਂ ਕੁਛ ਨਹੀਂ ਕਰਨਾ ਹੈ। ਔਰ ਕਹਿਣ ਲੱਗੇ, ਉਹ ਕਿਵੇਂ ਟਾਈਮ ਕੱਢ ਦੇਵੋਗੇ? ਕਹਿਣ ਲੱਗੇ, ਜਦੋਂ ਤੂੰ ਘਰ ਤੋਂ ਤੁਰਦਾ ਹੈ ਤੇਰੀ ਕਲੀਨਿਕ ਤੱਕ ਕਿੰਨਾ ਕੁ ਸਮਾਂ ਲੱਗਦਾ? ਕਹਿਣ ਲੱਗੇ, 20-25 ਮਿੰਟ ਦਾ ਸਮਾਂ ਲੱਗਦਾ। ਕਹਿਣ ਲੱਗੇ, ਟਾਈਮ ਮੈਂ ਕੱਢ ਦਿੱਤਾ ਜਦੋਂ ਤੂੰ ਕਾਰ 'ਚ ਬੈਠਦਾ ਹੈ ਔਰ ਬਹਿੰਦਿਆਂ ਜਦੋਂ ਆਪਣਾ ਪੈਰ ਤੂੰ ਰੇਸ 'ਤੇ ਰੱਖਦਾ ਹੈ, ਨਾਲ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ ਜਾਇਆ ਕਰ, ਉੱਥੋਂ ਤੱਕ ਤੈਨੂੰ ਮੈਂ ਬਹੁਤਾ ਸਮਾਂ ਨਹੀਂ ਆਉਂਦਾ। ਵਾਪਸ ਆਏ 'ਤੇ ਵੀ ਸਿਮਰਨ ਕਰਦਾ ਆਇਆ ਕਰ, ਔਰ ਮੇਰੇ ਕੋਲ ਤੂੰ ਬਾਅਦ 'ਚ ਆਈ ਦੱਸੀ ਕਿ ਉਹ ਗੱਲ ਬਣੀ ਕਿ ਨਹੀਂ ਬਣੀ ਹੈ। ਔਰ ਉਹ 20-25 ਦਿਨਾਂ ਬਾਅਦ ਉਹ ਆਦਮੀ ਆਇਆ, ਕਹਿਣ ਲੱਗੇ, ਭਾਈ ਵੀਰ ਸਿੰਘ ਜੀ, ਤੁਸੀਂ ਠੀਕ ਦੱਸ ਦਿੱਤਾ, ਮੈਨੂੰ ਆਨੰਦ ਆਉਣਾ ਸ਼ੁਰੂ ਹੋ ਗਿਆ ਹੈ। ਕਹਿਣ ਲੱਗੇ, ਦਵਾਈ ਹੈ ਪਰ ਬੰਦਾ ਉਹ ਦਵਾਈ ਵਰਤਦਾ ਨਹੀਂ ਹੈ, ਕੇਵਲ ਪਰਮਾਤਮਾ ਦੀ ਬਾਣੀ ਨੂੰ ਨਾਮ ਨੂੰ ਗਾਉਣੀ ਜਾਂ ਜਾਣ ਕੇ ਪੜ੍ਹ ਤੇ ਲੈਂਦਾ ਹੈ, ਪਰ ਉਹਦਾ ਨੇਹ ਦੁਨੀਆਂ ਵੱਲ ਹੈ। ਔਰ ਗਰੀਬ ਨਿਵਾਜ ਕਹਿਣ ਲੱਗੇ, ਜਦੋਂ ਤੇਰੇ 'ਤੇ ਕਿਤੇ ਬਿਪਤਾ ਆ ਪਈ, ਇਹਨਾਂ ਤੇਰੇ ਨੇੜੇ ਨਹੀਂ ਟੁਕਣਾ ਹੈ, ਤਿਤ ਦਿਨ ਨੇੜੇ ਕੋ ਨਾ ਟਕਾਸਾ, ਜਦੋਂ ਨੇੜੇ ਕੋਈ ਨਾ ਟੁਕਿਆ ਰੋਏਗਾ, ਉਸ ਵੇ ਸਮਾਂ ਲੰਘ ਜਾਣਾ ਹੈ।
ਇਹ ਬਿਦ ਕੋ ਬਿਉਹਾਰ ਬਣਿਓ ਹੈ, ਜਾਸਿਓ ਨੇਹੋ ਲਗਾਇਓ।
ਔਰ ਗਰੀਬ ਨਿਵਾਜ ਕਹਿਣ ਲੱਗੇ, ਵੇਖੋ ਇਸ ਤਰੀਕੇ ਦਾ ਇਹ ਵਿਹਾਰ ਬਣ ਗਿਆ ਹੈ, ਅਸਲ ਸੰਸਾਰ ਦਾ ਵਿਹਾਰ ਹੀ ਐਸਾ ਹੈ। ਤੁਸੀਂ ਜਿਹਦੇ ਨਾਲ ਵੀ ਨੇਹ ਲਗਾਇਆ ਹੈ, ਜਿਹਦੇ ਨਾਲ ਪਿਆਰ ਕੀਤਾ ਦੁਨੀਆਂ ਦੇ ਅੰਦਰ, ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਵੀ ਸਾਥੀ ਬਣਾ ਲਿਆ, ਕੋਈ ਵੀ ਤੇਰਾ ਬੇਲੀ ਬਣ ਗਿਆ, ਮਹਾਰਾਜ ਜੀ ਕਹਿਣ ਲੱਗੇ ਉਹ ਤੇਰੇ ਨਾਲ ਨਹੀਂ ਨਿਭਿਆ ਹੈ, ਕੋਈ ਨਾਲ ਨਹੀਂ ਨਿਭਿਆ ਹੈ, ਕੇਵਲ ਪਰਮਾਤਮਾ ਨਾਲ ਨਿਭਿਆ ਹੈ। ਔਰ ਇੱਥੋਂ ਤੱਕ ਨਿਭਣਾ ਕਿਸੇ ਨੇ ਕੀ ਹੈ? ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਦੇਖੋ ਜਾਗ ਲੇ ਹੋ ਰੇ ਮਨਾ, ਜਾਗ ਲੇ ਹੋ ਕਹਾਂ ਗਾਫਲ ਸੋਇਆ। ਉਹ ਕਹਿਣ ਲੱਗੇ, ਕਿੱਥੇ ਸੁੱਤਾ ਪਿਆ ਹੈ? ਗਾਫਲਤਾਈ ਦੀ ਨੀਂਦ ਵਿੱਚ ਔਰ ਮਹਾਰਾਜ ਜੀ ਕਹਿਣ ਲੱਗੇ ਜਾਗ ਲੇ ਹੋ ਰੇ ਮਨਾ ਜਾਗ ਰੇ ਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਹੋਰ ਤਾਂ ਸਾਥੀ ਕੀ ਬਣਨਾ ਕਹਿਣ ਲੱਗੇ ਜਿਹੜਾ ਤਨ ਤੇਰੇ ਨਾਲ ਆਇਆ ਹੈ ਉਹ ਵੀ ਸਾਥ ਨਾ ਗਿਆ ਉਹ ਇੱਥੇ ਹੀ ਸੜ ਗਿਆ ਤਨ ਜਿਹੜਾ ਜਨਮ ਲਿਆ ਸੀ ਸਰੀਰ ਆਇਆ ਸੀ ਉਹ ਸਰੀਰ ਵੀ ਸਾਥ ਨਾ ਗਿਆ ਇੱਥੇ ਰਹਿ ਗਿਆ ਔਰ ਉਹਨੂੰ ਤਨ ਨੂੰ ਸਾੜ ਦਿੱਤਾ ਉਹ ਤਨ ਤੇਰੇ ਨਾਲ ਨਾ ਗਿਆ ਅਤੇ ਹੋਰ ਕਿਸੇ ਨੇ ਵੀ ਨਾਲ ਕੀ ਜਾਣਾ ਹੈ ਬਾਕੀ ਤਾਂ ਇੱਥੋਂ ਤੱਕ ਸੀਮਿਤ ਰਹਿ ਜਾਂਦੇ ਹੈ ਔਰ ਉਹ ਪਛਾਂ ਪੈਰ ਪਛਾਂ ਕਰ ਲੈਂਦੇ ਹੈ ਕੋਈ ਨਾਲ ਨਹੀਂ ਤੁਰਦਾ ਜਦੋਂ ਸਮਾਂ ਆ ਜਾਏ ਜਦੋਂ ਤੇਰੇ ਅਤੇ ਉਹ ਸਮਾਂ ਘੜੀ ਆ ਜਾਏ ਕੋਈ ਬੇਲੀ ਸਾਥੀ ਨਹੀਂ ਨਾਲ ਤੁਰੇਗਾ ਕੋਈ ਨਾਲ ਨਹੀਂ ਨਿਭੇਗਾ ਕੇਵਲ ਉਦੋਂ ਸਾਥ ਦੇਣਾ ਨਿਭਾਉਣਾ ਤਾਂ ਪਰਮਾਤਮਾ ਦੇ ਨਾਮ ਨੇ ਔਰ ਮਾਲਕ ਬਾਣੀ 'ਚ ਕਹਿੰਦੇ ਹਨ ਜੈ ਮਹਾਂ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗਤੀ ਰਹਿ ਚੱਲੇ ਕਹਿਣ ਲੱਗੇ ਜਿੱਥੇ ਭਿਆਨਕ ਜਮ ਦੂਤ ਹੈ ਜਿੱਥੇ ਔਖਾ ਸਮਾਂ ਹੈ ਜਿੱਥੇ ਬੜੀ ਗਰਮੀ ਸਰਦੀ ਹੈ ਜਿੱਥੇ ਅੱਗੇ ਜੀਓ ਨਵੇਂ ਜਿੱਥੇ ਨਵਾਂ ਨਵਾਂ ਸਮਾਂ ਆਉਣਾ ਸਰੀਰ ਛੱਡਣ ਤੋਂ ਬਾਅਦ ਪਤਾ ਨਹੀਂ ਕਿੱਥੇ ਜਾਣਾ ਹੈ ਕਹਿਣ ਲੱਗੇ ਉੱਥੇ ਕੇਵਲ ਨਾਮ ਨਾਲ ਜਾਏਗਾ ਕਿਉਂਕਿ ਸੂਖਮ ਸਰੀਰ ਦੇ ਨਾਲ ਸੂਖਮ ਨਾਮ ਜਾਏਗਾ ਕੋਈ ਹੋਰ ਸਾਥੀ ਨਹੀਂ ਜਾਏਗਾ
ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ
ਔਰ ਗਰੀਬ ਨਵਾਜ ਕਹਿਣ ਲੱਗੇ ਅੰਤ ਵਾਰ ਨਾਨਕ ਬਿਨ ਹਰ ਜੀ ਔਰ ਅੰਤ ਵੇ ਕੇਵਲ ਵਾਹਿਗੁਰੂ ਤੋਂ ਬਿਨਾਂ ਕੋਈ ਸਾਥ ਨਾ ਨਿਭਿਆ ਔਰ ਕੋਈ ਤੇਰੇ ਸਾਥ ਨਾ ਗਿਆ ਕੋਈ ਬੇਲੀ ਨਾ ਬਣਿਆ ਕੋਊ ਨਾ ਨਿਭਿਓ ਸਾਥ ਗੁਰੂ ਮਹਾਰਾਜ ਜੀ ਕਹਿੰਦੇ ਨਾ ਨਿਭਿਆ ਕੋਈ ਨਾ ਅੰਤ ਵੇਲੇ ਅੰਤ ਤਾਂ ਕੀ ਨਿਭਣਾ ਉਸ ਵੇਲੇ ਤਾਂ ਸਾਰੇ ਦੌੜ ਜਾਂਦੇ ਜੀਵਨ ਦੌਰਾਨ ਹੀ ਤੇਰਾ ਸਾਥ ਛੱਡ ਜਾਣਗੇ ਜਦੋਂ ਤੇਰੇ ਦਿਨ ਐਸੇ ਆ ਗਏ ਤੇਰੇ ਕੋਲ ਸਾਧਨ ਖਤਮ ਹੋ ਗਏ ਔਰ ਮਾਲਕ ਕਹਿਣ ਲੱਗੇ ਉਦੋਂ ਤਾਂ ਸਾਥੀ ਕਿਸੇ ਨੇ ਕੀ ਬਣਨਾ ਹੈ ਔਰ ਦੁਨੀਆਂ ਦੇ ਦੌਰਾਨ ਹੀ ਕੋਈ ਸਾਥੀ ਨਹੀਂ ਬਣੇਗਾ ਅੰਤ ਵੇਲੇ ਤਾਂ ਕਿਸੇ ਨੇ ਨਾਲ ਕੀ ਜਾਣਾ ਹੈ ਉਸ ਵੇ ਤਾਂ ਪਰਮਾਤਮਾ ਹੀ ਨਾਲ ਰਹੇਗਾ ਵਾਹਿਗੁਰੂ ਹੀ ਨਾਲ ਸਾਥ ਦੇਵੇਗਾ ਕੇਵਲ ਪਰਮਾਤਮਾ ਦਾ ਨਾਮ ਨਾਲ ਜਾਣ ਵਾਲਾ ਹੈ ਔਰ ਤਾਂ ਹੀ ਮੇਰੇ ਦਾਤਾ ਜੀ ਵਾਰ ਵਾਰ ਉਹਨਾਂ ਬਾਣੀ 'ਚ ਆਖਿਆ ਹੈ ਅਜੀਬ ਔਰ ਤੂੰ ਜਦੋਂ ਤੱਕ ਤੇਰੇ ਅੰਦਰ ਸਵਾਸ ਹੈ ਤੇਰੇ ਅੰਦਰ ਇਹ ਜਬ ਲੱਗ ਜਰਾ ਰੋਗ ਨਹੀਂ ਆਇਆ ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ ਜਬ ਲੱਗ ਬਿਕਲ ਭਈ ਨਹੀਂ ਬਾਣੀ ਭਜ ਲੇ ਰੇਹ ਮਨ ਸਾਰੰਗ ਪਾਣੀ ਆਪ ਨਾ ਭਜਸ ਭਜਸ ਕਾ ਭਾਵੀ ਆਵੇ ਅੰਤ ਨਾ ਭਜਿਆ ਜਾਏ ਔਰ ਕਈ ਜੀਵ ਇੱਥੋਂ ਤੱਕ ਇਹ ਬਣਾਈ ਬੈਠੇ ਹਨ ਜੀਵ ਉਹ ਸੋਚਦੇ ਹੈ ਕਿ ਅਜੇ ਮੇਰਾ ਖਾਣ ਪੀਣ ਦਾ ਵੇਲਾ ਹੈ ਅਜੇ ਮੇਰਾ ਜਵਾਨੀ ਦਾ ਟਾਈਮ ਹੈ ਅਜੇ ਮੇਰਾ ਆਹ ਕੰਮ ਹੈ ਆਹ ਕੰਮ ਹੈ ਔਰ ਮਾਲਕ ਕਹਿਣ ਲੱਗੇ ਜਦੋਂ ਤੱਕ ਤੇਰੇ 'ਤੇ ਵਡੇਪਾ ਨਹੀਂ ਆ ਜਾਂਦਾ ਅਜੇ ਵੀ ਸਮਾਂ ਹੈ ਕਈ ਵਾਰ ਤਾਂ ਢੇਰੀ ਢਾ ਬਹਿੰਦਾ ਇਨਸਾਨ ਕਿ ਮੇਰੇ ਕੋਲ ਸਮਾਂ ਨਹੀਂ ਰਹਿ ਗਿਆ ਸਰੀਰ ਇਸ ਤਰ੍ਹਾਂ ਦਾ ਹੋ ਗਿਆ ਹੈ ਕਹਿਣ ਲੱਗੇ ਜਦੋਂ ਤੱਕ ਤੇਰੇ ਸਰੀਰ ਨੂੰ ਜਰਾ ਰੋਗ ਨੇ ਵਡੇਪੇ ਨੇ ਨਹੀਂ ਗ੍ਰਸ ਲਿਆ ਜਦੋਂ ਤੱਕ ਜਬ ਲੱਗ ਬਿਕਲ ਭਈ ਨਹੀਂ ਬਾਣੀ ਜਦੋਂ ਤੱਕ ਤੇਰੀ ਬਾਣੀ ਅਸਤ ਵਿਅਸਤ ਨਹੀਂ ਹੋ ਗਈ ਤੇਰੇ ਬੋਲ ਨਹੀਂ ਰੁਕ ਗਏ ਪਰ ਬੋਲਾਂ ਦੀ ਸਮਝ ਅਜੇ ਆਉਂਦੀ ਹੈ ਔਰ ਮਾਲਕ ਕਹਿਣ ਲੱਗੇ ਉਦੋਂ ਤੱਕ ਤੂੰ ਭਜਨ ਕਰ ਸਕਦਾ ਹੈ ਫਿਰ ਵੀ ਅੰਤ ਵੇਲੇ ਔਰ ਜਦੋਂ ਕੇਵਲ ਬਿਲਕੁਲ ਸਵਾਸ ਬਾਕੀ ਰਹਾਂਗੇ ਫਿਰ ਤਾਂ ਤੇਰੇ ਕੋਲ ਭਜਨ ਨਹੀਂ ਹੋਣਾ ਹੈ ਔਰ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਕਾਲੀ ਜਿਨ੍ਹਾਂ ਰਾਵੇ ਧੌਲੀ ਰਾਵੇ ਕੋਏ ਕਰ ਸਾਈਂ ਤੋਂ ਪਿਰਹੀ ਰੰਗ ਨਵੇਲਾ ਹੋਏ ਔਰ ਆਮ ਤੌਰ 'ਤੇ ਜਿੱਧਰ ਮਨ ਦੀ ਵਾਸਨਾ ਜੀਵ ਦੀ ਲੱਗ ਜਾਂਦੀ ਹੈ ਜਿਹੜਾ ਕੰਮ ਸਾਰੀ ਜ਼ਿੰਦਗੀ ਜੀਵ ਕਰਦਾ ਆਖਰ ਚੇਤੇ ਵੀ ਉਹ ਆਏਗਾ ਐਡੀ ਛੇਤੀ ਮਨ ਉੱਧਰੋਂ ਹਟਦਾ ਨਹੀਂ ਹੈ ਔਰ ਕਹਿਣ ਲੱਗੇ ਜਿਹੜੇ ਜਵਾਨੀ ਵੇ ਉਤਰਾ ਜਮਨ ਸਮਾਂ ਗੁਜ਼ਾਰ ਦਿੱਤਾ ਵਡੇਪਾ ਆ ਗਿਆ ਉਹ ਆਦਮੀ ਪੰਜ ਚਾਰ ਮਿੰਟ ਵਿੱਚ ਇੱਕ ਦਿਨ 'ਚ ਕਹੇ ਮੇਰੀ ਸੁਰਤ ਟਿਕ ਜਾਏ ਬੜਾ ਔਖਾ ਹੋਏਗਾ ਉਸ ਜਿਲ੍ਹਣ 'ਚੋਂ ਨਿਕਲਣ ਦਾ ਯਤਨ ਕਰੇ ਮੈਂ ਵਾਪਸ ਆ ਜਾਵਾਂ ਬੜਾ ਔਖਾ ਹੈ ਔਰ ਕਹਿਣ ਲੱਗੇ ਜਿਨ੍ਹਾਂ ਨੇ ਕਾਲੀ ਦੇ ਸਮੇਂ 'ਚ ਨਹੀਂ ਰਾਵਿਆ ਹੈ ਔਰ ਕੋਈ ਕੋਈ ਵਿਰਲਾ ਹੈ ਜਿਹੜਾ ਉਸ ਸਮੇਂ 'ਤੇ ਸਿਮਨ ਕਰ ਲੈਂਦਾ ਕਿਸੇ 'ਤੇ ਕਿਰਪਾ ਹੋ ਜਾਏ ਕਿਸੇ 'ਤੇ ਗੁਰੂ ਦਇਆ ਕਰ ਜਾਏ ਔਰ ਮਾਲਕ ਰਹਿਮਤ ਕਰ ਜਾਏ ਉਹਨੂੰ ਕੋਈ ਐਸਾ ਗੁਰਮੁਖ ਪਿਆਰਾ ਮਿਲ ਜਾਏ, ਗੁਰੂ ਦੀ ਦਾਤ ਪ੍ਰਾਪਤ ਹੋ ਜਾਏ, ਉਹਦੇ ਜੀਵਨ ਨੂੰ ਜਗਾ ਦੇਵੇ, ਫਿਰ ਕਿਤੇ ਕਿਰਪਾ ਹੋ ਜਾਂਦੀ ਹੈ। ਭਾਈ ਵੀਰ ਸਿੰਘ ਜੀ, ਉਹਨਾਂ ਦਾ ਇੱਕ ਬਚਨ ਚੇਤੇ ਆਇਆ, ਉਹਨਾਂ ਦਾ ਇੱਕ ਮਿੱਤਰ ਹੈ, ਉਹਨਾਂ ਆਪਣੇ ਗੁਰਮੁਖ ਜੀਵਨ 'ਚ ਸਿੱਖਿਆ 'ਚ ਇੱਕ ਸ਼ਬਦ ਲਿਖਿਆ ਹੋਇਆ ਹੈ ਪੁਸਤਕ ਅੰਦਰ, ਹੱਡ ਬੀਤੀ ਜਿਹੜੀ ਹੈ, ਔਰ ਉਹਨੇ ਆਖਰੀ ਸਮੇਂ 'ਤੇ ਭਾਈ ਸਾਹਿਬ ਨੂੰ ਯਾਦ ਕੀਤਾ, ਜਦੋਂ ਕੋਈ ਉਹਦਾ ਸਾਥੀ ਬੇਲੀ ਨਾ ਰਿਹਾ, ਜਦੋਂ ਬਿਪਤਾ ਆਦਿ ਬਣਦੀ ਸਰੀਰ 'ਤੇ, ਤੁਸੀਂ ਹਜ਼ਾਰਾਂ ਦਵਾਈਆਂ ਲੈ ਆਓ, ਸਾਧਨ ਲੈ ਆਓ, ਖਾਣੇ ਪੀਣੇ ਲੈ ਆਓ, ਆਦਮੀ ਨੂੰ ਕੁਝ ਚੰਗਾ ਨਹੀਂ ਲੱਗਦਾ, ਸੋਚਦਾ ਕੋਈ ਹੁਣ ਮੈਨੂੰ ਸੁੱਖ ਦੇ ਦੇਵੇ। ਉਹਨੇ ਆਖਰੀ ਸਮੇਂ ਯਾਦ ਕੀਤਾ, ਕਹਿਣ ਲੱਗਾ ਮੇਰਾ ਮਿੱਤਰ ਸੀ ਬਚਪਨੇ ਦਾ, ਉਹਨੂੰ ਲੈ ਆਓ, ਮੇਰਾ ਹੁਣ ਉਹ ਸੈਰ ਕੋਈ ਰੋਗ ਕੱਢ ਦੇਵੇ, ਕਿਰਪਾ ਕਰ ਦੇਵੇ, ਮੈਨੂੰ ਕੋਈ ਐਸੀ ਜੁਗਤੀ ਦੱਸ ਦੇਵੇ, ਅਰਦਾਸ ਕਰ ਦੇਵੇ। ਔਰ ਕਹਿਣ ਲੱਗੇ ਉਹ ਭੱਜ ਕੇ, ਉਹਦੇ ਸਾਥੀ ਜਿਹੜੇ ਕੁਝ ਗਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪਾਸ, ਔਰ ਕਹਿਣ ਲੱਗੇ ਭਾਈ ਸਾਹਿਬ ਤੁਹਾਨੂੰ ਫਲਾਣਾ ਮਿੱਤਰ ਤੁਹਾਡਾ ਯਾਦ ਕਰਦਾ ਹੈ, ਨਾਂ ਦੱਸਿਆ। ਉਹ ਕਹਿਣ ਲੱਗੇ ਮੈਨੂੰ ਚੇਤਾ ਨਹੀਂ, ਚਲੋ ਮੈਂ ਜਾ ਕੇ ਮਿਲਦਾ, ਕੀ ਕਾਰਨ ਹੈ। ਔਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਦੇ ਪਾਸ ਆਏ, ਉਹਦੇ ਸਿਰਾਣੇ ਵੱਲ ਖਲੋਤੇ, ਉਹ ਕਹਿਣ ਲੱਗਾ ਵੀਰ ਸਿੰਘ ਮੈਨੂੰ ਬਚਾ ਲਾ, ਮੈਂ ਬੜਾ ਔਖਾ ਹਾਂ, ਮੈਨੂੰ ਇਹਨਾਂ ਦੁਨੀਆਂ ਦੇ ਸਾਧਨਾਂ ਨੇ ਕੋਈ ਸੁੱਖ ਨਹੀਂ ਦਿੱਤਾ ਹੈ। ਔਰ ਉਹਨੂੰ ਕਹਿਣ ਲੱਗੇ ਤੂੰ ਸਿੰਘ ਸਜਿਆ, ਕਹਿਣ ਲੱਗਾ ਮੈਂ ਅੰਮ੍ਰਿਤ ਵੀ ਛਕਿਆ ਪਰ ਮੈਂ ਬਾਣੀ ਨਹੀਂ ਪੜ੍ਹ ਸਕਿਆ, ਦੁਨੀਆਂ 'ਚ ਹੀ ਫਸਿਆ ਰਿਹਾ। ਕਹਿਣ ਲੱਗੇ ਮੈਂ ਹੁਣ ਆਖਰੀ ਤਾਂ ਸਾਥ ਕੋਈ ਨਹੀਂ ਹੈ, ਹੁਣ ਮੇਰੇ ਕੋਲ ਐਸੀ ਕੋਈ ਹੋਰ ਚੀਜ਼ ਨਹੀਂ, ਮੈਂ ਤੈਨੂੰ ਇੰਨੇ ਸਮੇਂ 'ਚ ਸੁੱਖ ਦੇ ਦਿਆਂ। ਉਹਦੇ ਮਸਤਕ 'ਤੇ ਹੱਥ ਰੱਖ ਕੇ ਕਹਿਣ ਲੱਗੇ ਮੈਂ ਜਾਪ ਕਰਦਾ, ਤੂੰ ਪਿੱਛੇ ਪਿੱਛੇ ਜਪੀ ਜਾ। ਔਰ ਉਹਨਾਂ ਨੇ ਸਿਮਨ ਰੰਭਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ ਇਹੋ ਹੀ ਹੁਣ ਸਾਧਨ ਰਹਿ ਗਿਆ, ਇਹਨੇ ਸਾਥ ਦੇਣਾ ਹੈ ਜੇ ਕਿਤੇ ਤੇਰਾ ਚਿੱਤ ਟਿਕ ਜਾਏ। ਔਰ ਸਿਮਨ ਕਰਦਿਆਂ ਕਰਦਿਆਂ ਉਹਦੀ ਇੱਕ ਲੈ ਬਣੀ, ਉਹਨੇ ਵੇਖਿਆ ਕਿਸੇ ਗੁਰਮੁਖ ਆਏ, ਚੰਗੇ ਜੀਵਨ ਦੀ ਕਈ ਗੱਲ ਅਸਰ ਕਰ ਜਾਂਦੀ ਹੈ। ਉਹ ਇਹ ਬਚਨ ਕਹਿ ਕੇ ਚਲੇ ਗਏ, ਉਹਦੀ ਉਸ ਬਣੇ ਸੁਰਤ ਬਣ ਗਈ, ਉਹ ਸਿਮਨ ਕਰਦਾ ਰਿਹਾ। ਔਰ ਭਾਈ ਸਾਹਿਬ ਕਹਿਣ ਲੱਗੇ ਮੈਂ ਆਪਣੇ ਬਿਸਤਰੇ 'ਤੇ ਪਿਆ ਹੋਇਆ ਹਾਂ, ਔਰ ਮੈਨੂੰ ਸੁਪਨਾ ਆਇਆ ਅੱਧੀ ਰਾਤ ਦੇ ਨਾਲ, ਉਹ ਆਦਮੀ ਲਾਚੀ ਬੇਰੀ 'ਤੇ ਖਲੋਤਾ ਕਹਿ ਰਿਹਾ ਸੀ, ਬੈਠਾ ਹੋਇਆ ਹੈ। ਕਹਿਣ ਲੱਗਿਆ ਵੀਰ ਸਿੰਘ ਮੈਨੂੰ ਗੁਰੂ ਰਾਮਦਾਸ ਨੇ ਆਪਣੇ ਧਰ 'ਤੇ ਥਾਂ ਦੇ ਦਿੱਤੀ, ਬਖਸ਼ ਲਿਆ ਹੈ, ਜੋ ਤੁਸੀਂ ਮੈਨੂੰ ਆਖਰੀ ਵੇ ਉਹ ਗੱਲ ਕਹੀ ਹੈ ਸਿਮਰਨ ਦੀ। ਔਰ ਕਹਿਣ ਲੱਗੇ ਮੈਂ ਉੱਠ ਕੇ ਘੜੀ 'ਤੇ ਟਾਈਮ ਦੇਖਿਆ, ਰਾਤ ਦਾ 1 ਵਜਾ ਸੀ, ਮੈਂ ਆਪਣੇ ਗੁਰਸਿੱਖ ਨੂੰ ਗੁਰਮੁਖ ਨੂੰ ਭੇਜਿਆ, ਜਾਓ ਭੱਜ ਕੇ ਵੇਖੋ ਉਸ ਕੋਈ ਘਟਨਾ ਹੋਏਗੀ। ਉਹ ਕਹਿਣ ਲੱਗੇ ਠੀਕ, ਉਸ ਬੰਨੇ ਉਸ ਤੋਂ ਪਹਿਲਾਂ ਉਹ ਚੜ੍ਹਾਈ ਕਰ ਚੁੱਕਾ ਹੈ। ਔਰ ਸਿਮਨ 'ਚ ਇੰਨੀ ਬਰਕਤ ਹੈ, ਸਾਥ ਕਿਹਨੇ ਦਿੱਤਾ, ਵਾਹਿਗੁਰੂ ਦੇ ਨਾਮ ਨੇ। ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ। ਜਦੋਂ ਵੀ ਕੰਮ ਹੀ ਕਿਸੇ ਨੇ ਨਹੀਂ ਆਉਣਾ ਹੈ ਤੇ ਕਿਉਂ ਨਾ ਉਹਨੂੰ ਮਿੱਤਰ ਬਣਾ ਲਿਆ ਜਾਏ ਮਾਲਕ ਨੂੰ, ਔਰ ਕਿਉਂ ਨਾ ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਦੀ ਬਖਸ਼ੀ ਸਿੱਖੀ ਜਿਹੜੀ ਹੈ ਉਹਨਾਂ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ, ਔਰ ਅਸੀਂ ਉਸ ਮਾਲਕ ਨਾਲ ਜੁੜ ਜਾਈਏ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ, ਜਿਹੜੇ ਅਜੇ ਢਿੱਲੇ ਮੱਠੇ ਹੈ, ਜਿਹੜੇ ਕਹਿੰਦੇ ਅਜੇ ਮਨ ਹੀ ਨਹੀਂ ਬਣਿਆ ਹੈ, ਔਰ ਸਾਨੂੰ ਹੁਣ ਤੋਂ ਹੀ ਉਹਦਾ ਸਾਥ ਲੈ ਲੈਣਾ ਚਾਹੀਦਾ ਹੈ। ਜੇ ਵੀ ਉਹ ਸਾਡਾ ਸਾਥੀ ਬਣ ਜਾਏਗਾ, ਕਿਤੇ ਕੰਮ ਘੱਟ ਜਾਣਗੇ ਸਾਡੇ, ਸਾਡੇ ਕੰਮਾਂ 'ਚ ਵਿਘਨ ਪੈ ਜਾਏਗਾ, ਜਦੋਂ ਉਹ ਨਾਲ ਰਹੇਗਾ ਸਦਾ ਸੰਗੀ ਹਰ ਨਾਲ ਕਾ ਹੈ ਤਾਂ ਉਹ ਨਾਲ ਹੀ ਹੈ। ਔਰ ਗੁਰੂ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖਾ ਤੇਰਾ ਕੋਈ ਹੋਰ ਬੇਲੀ ਸਾਥੀ ਨਹੀਂ ਰਹੇਗਾ, ਔਰ ਇਹ ਦੁਨੀਆਂ ਦੇ ਮਿੱਤਰ ਭਾਈ ਕੁਟੰਬ ਜੋ ਸਾਥੀ ਹੈ ਇਹ ਕਿਸੇ ਕੰਮ ਨਹੀਂ ਆਉਣਗੇ, ਔਰ ਆਖਰ ਪਰਮਾਤਮਾ ਕੰਮ ਆਏਗਾ, ਉਹਨੂੰ ਆਪਣਾ ਸਾਥੀ ਬਣਾਈਏ, ਔਰ ਉਸ ਪਰਮਾਤਮਾ ਨੂੰ ਨਾਲ ਲੈ ਕੇ ਤੁਰੀਏ, ਜਿੱਥੇ ਵੀ ਜਾਣਾ ਹੈ ਉਹ ਦਾਤਾ ਸਾਡੇ 'ਤੇ ਕਿਰਪਾ ਕਰੇਗਾ, ਗਰੀਬ ਨਿਵਾਸ ਸਾਡੇ 'ਤੇ ਦਇਆ ਕਰਨ, ਸਾਨੂੰ ਐਸੀ ਸੋਝੀ ਬਖਸ਼ ਦੇਣ, ਸਾਡਾ ਗੁਰੂ ਨਾਲ ਪਿਆਰ ਬਣ ਜਾਏ, ਔਰ ਅਸੀਂ ਗੁਰੂ ਨਾਲ ਜੁੜ ਜਾਵਾਂਗੇ, ਫਿਰ ਸਾਰਿਆਂ ਵਿੱਚੋਂ ਹੀ ਸਾਨੂੰ ਉਹ ਮਾਲਕ ਜਹਿ ਜਹਿ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਏ। ਫਿਰ ਤਾਂ ਭਗਤ ਨਾਮਦੇਵ ਸਾਰਿਆਂ 'ਚੋਂ ਉਹ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਫਿਰ ਤਾਂ ਵੀ ਦੂਜਾ ਨਜ਼ਰ ਹੀ ਨਹੀਂ ਆਏਗਾ, ਮਾਲਕ ਨਜ਼ਰ ਆ ਜਾਏਗਾ। ਇਹ ਦਾਤੇ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮਾਲਕ ਕਿਰਪਾ ਕਰਨ ਸਾਡੇ ਹਿਰਦੇ 'ਚ ਵਸੇ। ਖੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੇ।
ਇਹ ਬਿਦ ਕੋ ਬਿਉਹਾਰ ਬਣਿਓ ਹੈ ਜਾਸਿਓ ਨੇਹੋ ਲਗਾਇਓ
ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।